ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੁਤਿਹ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਰਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਦੁਰੀ ਗਗਨ ਮਹਿ ਬਚਨ ਕਹਿ ਡਰਹੋ ਨਾ ਮੋਤ ਕੋਏ ਸਭ ਪ੍ਰਸੰਗ ਸੁਣ ਲੀਜੀਏ ਭਇਓ ਕਹੋ ਮੈਂ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਅਤਿਅੰਤ ਵਡਭਾਗੇ ਹੋ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜਨਮ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ ਗੁਰੂ ਕੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਆਓ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਦੀ ਕਥਾ ਸਰਵਣ ਕਰੀਏ ਬਿਰਤੀਏ ਦੀ ਭੇਜੀ ਹੋਈ ਦਾਈ ਨੇ ਕਪੜ ਦੇ ਨਾਲ ਮਾਤਾ ਗੰਗਾ ਜੀ ਨੂੰ ਕਿਹਾ ਕਿ ਮਾਤਾ ਜੀ ਜੇ ਤੁਸੀਂ ਬਾਲਕ ਨੂੰ ਮੇਰੀ ਗੋਦ ਵਿੱਚ ਦੇ ਦਿਓ ਮੈਂ ਆਪਣਾ ਦੁੱਧ ਪਿਆ ਦਿਆਂ ਤਾਂ ਬੱਚਾ ਮੁੜ ਕੇ ਕਦੀ ਦੁੱਧ ਤੋਂ ਨਾਂਹ ਨਹੀਂ ਕਰੇਗਾ ਔਰ ਇਹ ਬੜਾ ਤੰਦਰੁਸਤ ਸਡੋਲ ਅਰੋਗ ਰਹੇਗਾ ਕਿਉਂਕਿ ਕੁਝ ਦਿਨਾਂ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹਿਲਾਂ ਹੀ ਖਾਣਾ ਪੀਣਾ ਦੁੱਧ ਜਿਹੜਾ ਹੈ ਮਾਤਾ ਜੀ ਦਾ ਪੀਣਾ ਉਹ ਘਟਾਇਆ ਹੋਇਆ ਸੀ ਭਾਵ ਦੁੱਧ ਵੱਲੋਂ ਮੂੰਹ ਮੋੜਦੇ ਸਨ ਨਾ ਕਰਦੇ ਸਨ ਮਾਤਾ ਜੀ ਨੂੰ ਇਸ ਗੱਲ ਦੀ ਚਿੰਤਾ ਸੀ ਵੀ ਮੇਰਾ ਲਾਲ ਦੁੱਧ ਕਿਉਂ ਨਹੀਂ ਪੀਂਦਾ ਤਾਂ ਮਾਤਾ ਜੀ ਨੇ ਉਸ ਦਾਈ ਦੇ ਕੋਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਤਾ ਹੈ ਅਤੇ ਜਦੋਂ ਉਸ ਕਪਟਣ ਨੇ ਆਪਣੇ ਥਣਾਂ ਨੂੰ ਮਿੱਠਾ ਤੇਲੀਆ ਜ਼ਹਿਰ ਲਾਇਆ ਹੋਇਆ ਸੀ ਉਹ ਜ਼ਬਰਦਸਤੀ ਸਤਿਗੁਰਾਂ ਨੂੰ ਜ਼ਹਿਰ ਪਿਆਉਣ ਲੱਗੀ ਤਾਂ ਉਹਦਾ ਜ਼ਹਿਰ ਉਸੇ ਨੂੰ ਚੜ ਗਿਆ ਅਤੇ ਉਹ ਬਿਸਮਭਾਰ ਹੋ ਕੇ ਡਿੱਗ ਪਈ ਕੁਝ ਹੀ ਪਲਾਂ ਵਿੱਚ ਉਹਦੇ ਪ੍ਰਾਣ ਪੰਖੇਰੂ ਉੱਡ ਗਏ ਸ਼ਕਲ ਬੜੀ ਡਰਾਉਣੀ ਹੋ ਗਈ ਤਾਂ ਸਾਰੇ ਡਰ ਗਏ ਵੀ ਇਹ ਕੀ ਭਾਣਾ ਵਰਤਿਆ ਬੀਬੀਆਂ ਜਿੰਨੀਆਂ ਵੀ ਗੁਰੂ ਕੇ ਮਹਿਲਾਂ ਵਿੱਚ ਸਨ ਸਭ ਹੈਰਾਨ ਹੋ ਗਈਆਂ ਦਾਸੀਆਂ ਵੀ ਮਾਤਾ ਗੰਗਾ ਜੀ ਨੇ ਭੱਜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੋਦੀ ਚੁੱਕ ਲਿਆ ਅਤੇ ਦਾਸੀਆਂ ਜਿਹੜੀਆਂ ਨੇ ਹੈਰਾਨ ਹੋ ਕੇ ਖੜ੍ਹ ਗਈਆਂ, ਜਿਹੜੀਆਂ ਹੋਰ ਮਾਈਆਂ ਬੀਬੀਆਂ ਆਈਆਂ ਹੋਈਆਂ ਸਨ ਦਰਸ਼ਨ ਕਰਨ ਲਈ ਸਤਿਗੁਰਾਂ ਦੇ, ਉਹ ਵੀ ਪਿੱਛੇ ਹਟ ਕੇ ਖੜ੍ਹ ਗਈਆਂ। ਤਾਂ ਸਾਧ ਸੰਗਤ ਜੀ ਉਸ ਵੇਲੇ ਉਸ ਦਾਈ ਦੇ ਸਰੀਰ ਵਿੱਚੋਂ ਆਤਮਾ ਨਿਕਲੀ ਹੈ ਆਪਣੀ ਪੂਰਵਲੀ ਕਥਾ ਦੱਸ ਕੇ ਪਰਲੋਕ ਗਮਨ ਕਰ ਗਈ ਹੈ। ਆਓ ਉਸ ਦਾਈ ਦੀ ਰੂਹ ਕੀ ਕਹਿ ਰਹੀ ਹੈ। ਮਾਤਾ ਗੰਗਾ ਜੀ ਆਦਿਕਾਂ ਨੂੰ ਸਾਰਿਆਂ ਨੂੰ ਆਪਣਾ ਹਾਲ ਦੱਸ ਕੇ ਗਈ ਹੈ, ਉਹ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਜਿਹੜੀ ਦਾਈ ਹੈ ਇਹਦੀ ਆਤਮਾ ਆਕਾਸ਼ ਮੰਡਲ ਵਿੱਚ ਜਾਣ ਲੱਗੀ, ਕੋਈ ਬਚਨ ਕਹਿ ਕੇ ਗਈ ਹੈ,
ਡਰੋ ਨਾ ਮੌਤ ਕੋਈ,
ਜਾਂਦੀ ਹੋਈ ਕਹਿ ਕੇ ਗਈ ਹੈ ਵੀ ਤੁਸੀਂ ਮੇਰੇ ਤੋਂ ਡਰੋ ਨਾ,
ਸਭ ਪ੍ਰਸੰਗ ਸੁਣ ਲੀਜੀਏ,
ਮੈਂ ਤੁਹਾਨੂੰ ਆਪਣੀ ਸਾਰੀ ਕਥਾ ਸੁਣਾਉਂਦੀ ਹਾਂ,
ਭਇਓ ਕਹੋ ਮੈਂ ਸੋਏ,
ਜੋ ਮੇਰੇ ਨਾਲ ਹੋਇਆ ਹੈ ਮੈਂ ਦੱਸਦੀ ਹਾਂ।
ਸੋਈਆ ਛੰਦ ਪੂਰਵ ਜਨਮ ਮੋਹੇ ਗੰਧਰਵੀ,
ਪਿਛਲੇ ਜਨਮ ਵਿੱਚ ਮੈਂ ਗੰਧਰਵੀ ਸੀ, ਜਿਹੜੇ ਸਾਧ ਸੰਗਤ ਜੀ ਦੇਵਤਿਆਂ ਦੇ ਦਰਬਾਰ ਵਿੱਚ ਗਾਉਂਦੇ ਹਨ ਉਹਨਾਂ ਨੂੰ ਗੰਧਰਵ ਕਹਿੰਦੇ ਹਨ। ਗੰਧਰਵ ਵਿੱਦਿਆ ਦੇ ਵਿੱਚ ਨਾਚ ਗਾਣਾ ਇਹ ਸਾਰੀ ਵਿੱਦਿਆ ਆ ਜਾਂਦੀ ਹੈ। ਪਿਛਲੇ ਜਨਮ ਵਿੱਚ ਮੈਂ ਗੰਧਰਵੀ ਸੀ ਔਰ ਇੰਦਰ ਦੀ ਸਭਾ ਵਿੱਚ ਗਾਇਨ ਕਰਦੀ ਸੀ,
ਸਕਲ ਸ਼ਕਤ ਜਤ ਮੈਂ ਮਨ ਮਾਨ,
ਔਰ ਮੇਰੇ 'ਚ ਬੜੀਆਂ ਸ਼ਕਤੀਆਂ ਸਨ, ਮੇਰੇ ਕੋਲ ਬੜੀ ਵਿੱਦਿਆ ਸੀ ਅਤੇ ਮੈਨੂੰ ਆਪਣੀ ਉਸ ਵਿੱਦਿਆ ਦਾ ਮਾਣ ਵੀ ਸੀ, ਹੰਕਾਰ ਵੀ ਸੀ।
ਗਾਵਨ ਵਿੱਦਿਆ ਵਿਖੇ ਨਿਪੁੰਨ,
ਮੈਂ ਗਾਉਣ ਦੀ ਵਿੱਦਿਆ ਵਿੱਚ ਬੜੀ ਨਿਪੁੰਨ ਸਾਂ,
ਸੁੰਦਰ ਅਤ ਸਰੂਪ ਬੁੱਧਵਾਨ,
ਔਰ ਮੇਰਾ ਬੜਾ ਸੋਹਣਾ ਸੁੰਦਰ ਸਰੂਪ ਸੀ, ਮੈਂ ਬੜੀ ਬੁੱਧੀਮਾਨ ਸੀ।
ਸਵਰਗ ਸਦਾ ਬੇਚਰਤ ਸੁਖ,
ਮੈਂ ਸਵਰਗ ਦੇ ਸੁਖਾਂ ਨੂੰ ਭੋਗਦੀ ਸੁਖ ਸਵਰਗ ਵਿੱਚ ਰਹਿੰਦੀ ਸੀ।
ਪਾਵਤ ਇੱਕ ਦਿਨ ਸਰਨ ਸਭਾ ਕੇ ਥਾਨ,
ਮੈਂ ਸਭ ਇੰਦਰ ਦੀ ਸਭਾ ਦੇ ਵਿੱਚ ਬੈਠੀ ਹੋਈ ਸੀ, ਉੱਥੇ ਸੋਭਾ ਪਾ ਰਹੀ ਸੀ।
ਕਰਤ ਗਾਨ ਬਹੁ ਤਾਨ ਮਿਲਾਵਤ,
ਮੈਂ ਸੁਰ ਤਾਲ ਦਾ ਮਿਲਾਪ ਕਰਕੇ ਗਾਇਨ ਕਰਦੀ ਸੀ।
ਸੁਣਤ ਕਾਨ ਸੋ ਹੋਏ ਬਿਰਮਾਨ,
ਔਰ ਮਹਾਰਾਜਾ ਇੰਦਰ ਮੇਰਾ ਗਾਣਾ ਸੁਣ ਰਿਹਾ ਸੀ ਤੇ ਬੜਾ ਪ੍ਰਸੰਨ ਹੋ ਰਿਹਾ ਸੀ।
ਤਬ ਸੁਰਗਰ ਆਇਓ ਕਿਸ ਕਾਰਨ,
ਦੇਵਤਿਆਂ ਦੀ ਸਭਾ ਵਿੱਚ ਅਚਾਨਕ ਦੇਵਤਿਆਂ ਦੇ ਗੁਰੂ ਬ੍ਰਹਸਪਤੀ ਜੀ ਅਚਾਨਕ ਹੀ ਆ ਗਏ।
ਹੇਰਤ ਉਠੇ ਸਭਾ ਸੁਰ ਬ੍ਰਿੰਦ,
ਦੇਵਤਿਆਂ ਨੇ ਦੇਖਿਆ ਵੀ ਸਾਡੇ ਗੁਰੂ ਆਏ ਨੇ, ਇਸ ਕਰਕੇ ਸਾਰੀ ਸਭਾ ਇੰਦਰ ਸਮੇਤ ਸਾਰੇ ਦੇਵਤੇ ਉੱਠ ਕੇ ਖੜੇ ਹੋ ਗਏ। ਇਹ ਮਰਯਾਦਾ ਹੈ ਵੀ ਜਦੋਂ ਆਪਣੇ ਤੋਂ ਵੱਡਾ ਕੋਈ ਵਿਦਵਾਨ ਜਾਂ ਕੋਈ ਮਾਤਾ ਪਿਤਾ ਜਾਂ ਕੋਈ ਗੁਰੂ ਆਵੇ ਤਾਂ ਸਾਰੇ ਉੱਠ ਕੇ ਉਹਦਾ ਸਤਿਕਾਰ ਕਰਨ। ਮਹਾਰਾਜ ਸਾਹਿਬ ਦੀ ਬਾਣੀ ਵਿੱਚ ਵੀ ਐਸੇ ਇਸ਼ਾਰੇ ਮਿਲਦੇ ਹਨ, ਕਿਉਂਕਿ ਬਿਨਾਂ ਆਦਰ ਸਤਿਕਾਰ ਦੇ ਕਿਸੇ ਨੂੰ ਗਿਆਨ ਨਹੀਂ ਮਿਲਦਾ। ਅਤੇ ਸਾਧ ਸੰਗਤ ਜੀ ਪੁਰਾਤਨ ਮਰਯਾਦਾ ਵੀ ਐਸੀ ਹੈ, ਆਪਣੇ ਗੁਰੂ ਨੂੰ ਵੇਖ ਕੇ ਉੱਠ ਕੇ ਖੜ੍ਹੇ ਹੋ ਜਾਣਾ। ਸੋ ਜਦੋਂ ਦੇਵਤਿਆਂ ਦਾ ਗੁਰੂ ਆਇਆ ਤਾਂ ਦੇਵਤੇ ਸਾਰੇ ਖੜ੍ਹੇ ਹੋ ਗਏ। ਹਾਂਜੀ,
ਸਾਦਰ ਨਮੋ ਕੀਨ ਬੜ ਜਾਣਿਓ,
ਉਹਨਾਂ ਨੇ ਜਾਣਿਆ ਵੀ ਸਾਡੇ ਗੁਰੂ ਜੀ ਆਏ ਨੇ, ਬਜ਼ੁਰਗ ਆਏ ਨੇ, ਵੱਡੇ ਆਏ ਨੇ, ਇਸ ਕਰਕੇ ਸਾਰਿਆਂ ਨੇ ਹੱਥ ਜੋੜ ਕੇ ਨਮਸਕਾਰ ਕੀਤੀ, ਮੱਥਾ ਟੇਕਿਆ।
ਬ੍ਰਹਮ ਵਿਦਿਆ ਮਹਿ ਨਿਪੁੰਨ ਬਿਲੰਦ,
ਜਿਹੜੇ ਉਹਨਾਂ ਦੇ ਗੁਰੂ ਜੀ ਸਨ ਬ੍ਰਹਸਪਤੀ ਜੀ, ਬ੍ਰਹਮ ਵਿਦਿਆ ਵਿੱਚ ਨਿਪੁੰਨ ਸਨ, ਆਤਮ ਵਿਦਿਆ ਦੇ ਗਿਆਤਾ ਸਨ। ਹਾਂਜੀ,
ਬੈਠਿਓ ਆਨ ਸਭਨ ਕਹੋ ਦੇਖਤ,
ਬ੍ਰਹਮ ਵਿੱਦਿਆ ਦੇ ਮਾਲਕ ਬ੍ਰਹਸਪਤੀ ਜੀ ਨੂੰ ਦੇਖ ਕਰਕੇ ਸਾਰਿਆਂ ਨੇ ਨਮਸਕਾਰ ਕੀਤੀ ਅਤੇ ਕਹਿੰਦੇ ਆ ਵੀ ਉਹ ਵੀ ਆ ਕੇ ਸਭਾ ਦੇ ਵਿੱਚ ਆਪਣੇ ਸਥਾਨ 'ਤੇ, ਜਿੱਥੇ ਗੁਰੂ ਸਥਾਨ ਬਣਿਆ ਹੁੰਦਾ ਸਭਾ ਵਿੱਚ, ਉਹ ਗੁਰੂ ਦੀ ਕੁਰਸੀ ਵੱਖਰੀ ਹੁੰਦੀ ਹੈ, ਉਹਦੇ 'ਤੇ ਸਿਰਫ ਗੁਰੂ ਹੀ ਬੈਠ ਸਕਦਾ ਹੈ। ਆਪਣੀ ਜਗ੍ਹਾ 'ਤੇ ਆ ਕੇ ਬ੍ਰਹਸਪਤੀ ਜੀ ਬੈਠ ਗਏ।
ਰਾਗ ਰੰਗ ਮਹਿ ਭਏ ਆਨੰਦ,
ਤੇ ਸਾਰੇ ਆਪਣੇ ਆਪਣੀ ਜਗ੍ਹਾ ਤੇ ਰਾਗ ਰੰਗ ਵਿੱਚ ਮਸਤ ਸਨ, ਤੇ ਮੈਂ ਆਪਣੇ ਹੰਕਾਰ ਵਿੱਚ ਸੀਗੀ ਵੀ ਮੈਂ ਬੜੀ ਤਗੜੀ ਗਵਈਆ ਹਾਂ, ਮੈਂ ਗੁਰੂ ਦਾ ਸਤਿਕਾਰ ਨਹੀਂ ਕੀਤਾ ਉੱਠ ਕੇ।
ਮਮ ਦਿਸ ਲੱਖ ਕਰ ਜਾਨ ਮਨ ਬੁੱਧ ਵੱਡ,
ਮਮ ਦਿਸ ਲੱਖ ਕਰ ਜਾਨ ਮਾਨ ਵੱਡ, ਕਹਿੰਦੇ ਮੇਰੇ ਵੱਲ ਦੇਖ ਕੇ ਮੇਰਾ ਹੰਕਾਰ ਜ਼ਿਆਦਾ ਸਮਝ ਕੇ ਵੀ ਬੜੀ ਹੰਕਾਰਨ ਹੈ, ਇਹਨੂੰ ਆਪਣੀ ਵਿੱਦਿਆ ਦਾ ਹੰਕਾਰ ਹੈ ਮੇਰੇ ਗੁਰੂ ਜੀ ਸਮਝ ਗਏ, ਕਿਉਂਕਿ ਮਹਾਂਪੁਰਸ਼ ਜਿਹੜੇ ਹੁੰਦੇ ਨਾ ਉਹ ਸਾਧ ਸੰਗਤ ਜੀ ਦੂਸਰੇ ਦੇ ਚਿਹਰੇ ਤੋਂ ਪੜ੍ਹ ਲੈਂਦੇ ਆ ਵੀ ਇਹ ਬੰਦਾ ਕੀ ਖਿਆਲਾਂ ਵਿੱਚ ਕਿਹੜੇ ਖਿਆਲਾਂ 'ਚ ਖੋਇਆ ਹੋਇਆ ਹੈ। ਇਹਦਾ ਇਸ ਵੇਲੇ ਮਨ ਕਾਮੀ ਹੈ, ਕ੍ਰੋਧੀ ਹੈ, ਹੰਕਾਰੀ ਹੈ, ਕਿਹੜੀ ਬਿਰਤੀ ਇਹਦੇ ਅੰਦਰ? ਤਾਂ ਬ੍ਰਹਸਪਤੀ ਜੀ ਨੇ ਜਾਣ ਲਿਆ ਵੀ ਇਹ ਜਿਹੜੀ ਗੰਧਰਵੀ ਗਾਉਣ ਵਾਲੀ ਹੈ ਨਾ ਇਹ ਬੜੀ ਹੰਕਾਰਨ ਹੈ, ਇਹਨੂੰ ਆਪਣੀ ਵਿੱਦਿਆ ਦਾ ਬੜਾ ਹੰਕਾਰ ਹੈ। ਹਾਂਜੀ,
ਇਹ ਦੁਸ਼ਟਾ ਚਾਰਨ ਮਤ ਮੰਦ,
ਇਹ ਦੁਸ਼ਟਾ ਚਰਨ ਵਾਲੀ ਹੈ, ਮਾੜੀ ਹੈ, ਪਾਪਣ ਹੈ, ਕਿਉਂਕਿ ਜਿਹੜੇ ਬੰਦੇ 'ਚ ਹੰਕਾਰ ਹੁੰਦਾ ਉਹਦੇ 'ਚ ਹੋਰ ਵੀ ਐਬ ਹੁੰਦੇ ਨੇ, ਤੋ ਇਹ ਹੰਕਾਰੀ ਹੈ। ਹਾਂਜੀ,
ਗਾਵਣ ਅਰ ਸਰੂਪ ਬਟ ਮੇਰੋ,
ਇੱਕ ਤਾਂ ਮੇਰਾ ਗਾਣਾ ਬੜਾ ਸੁਰੀਲਾ ਸੀਗਾ, ਮੈਂ ਬੜੀ ਸੁਰੀਲੀ ਗਾਉਂਦੀ ਸੀ, ਦੂਸਰਾ ਮੇਰਾ ਰੂਪ ਬੜਾ ਸੋਹਣਾ ਸੀ, ਸੁੰਦਰ ਰੂਪ ਸੀ ਮੇਰਾ,
ਇਹ ਗੁਣ ਜਾਣ ਧਰਤ ਹੰਕਾਰ,
ਤੇ ਮੈਨੂੰ ਆਪਣੇ ਗਾਣੇ ਦਾ ਤੇ ਆਪਣੀ ਜਵਾਨੀ ਦਾ ਆਪਣੇ ਰੂਪ ਦਾ ਹੰਕਾਰ ਬੜਾ ਸੀ।
ਸੁਰਨ ਸਭਾ ਕੇ ਉਚਿਤ ਨਾ ਦੁਸ਼ਟਾਨ ਹੈ,
ਤੇ ਕਹਿੰਦੇ ਬ੍ਰਹਸਪਤੀ ਜੀ ਸੋਚਣ ਲੱਗੇ ਵੀ ਇਹ ਹੰਕਾਰਨ ਹੈ ਤੇ ਇਹ ਦੇਵ ਸਭਾ ਵਿੱਚ ਬਹਿਣ ਦੀ ਅਧਿਕਾਰੀ ਨਹੀਂ, ਦੇਵ ਸਭਾ ਵਿੱਚ ਹੰਕਾਰੀਆਂ ਦਾ ਕੀ ਕੰਮ ਹੈ, ਇਹ ਹੰਕਾਰਨ ਹੈ, ਇਸ ਨੂੰ ਮਾਤ ਲੋਕ 'ਚ ਭੇਜਣਾ ਚਾਹੀਦਾ। ਹਾਂਜੀ,
ਮਨ ਜਾਣਿਓ ਮੋਹੇ ਉਦਾਰ,
ਤੇ ਨਹਿ ਮਨ ਜਾਣਿਓ ਮੋਹੇ ਉਦਾਰ, ਮੇਰਾ ਮਨ ਉਦਾਰ ਨਹੀਂ ਇਹ ਗੱਲ ਬ੍ਰਹਸਪਤੀ ਜੀ ਮੇਰੇ ਬਾਰੇ ਜਾਣ ਗਏ। ਹਾਂਜੀ,
ਪਰ ਸਰਬ ਹੀ ਮਨ ਹੈ ਦੀਰਗ,
ਸਾਰੇ ਤਾਂ ਬ੍ਰਹਸਪਤੀ ਜੀ ਨੂੰ ਵੱਡਾ ਮੰਨਦੇ ਹਨ। ਹਾਂਜੀ,
ਇੰਦਰ ਆਦਿ ਚੇ ਤਿਕ ਬਲ ਬਾਰ,
ਜਿੰਨੇ ਵੀ ਇੰਦਰ ਆਦਿਕ ਜਿੰਨੇ ਰਾਜੇ ਹਨ, ਇੰਦਰ ਦੇ ਦਰਬਾਰੀ ਹਨ, ਸਾਰੇ ਹੀ ਆਪਣੇ ਗੁਰੂ ਦਾ ਸਤਿਕਾਰ ਕਰਦੇ ਤੇ ਪਰ ਇਹਨੇ ਸਤਿਕਾਰ ਨਹੀਂ ਕੀਤਾ, ਇਹਨੂੰ ਆਪਣੀ ਵਿੱਦਿਆ ਦਾ ਹੰਕਾਰ ਹੈ ਵੀ ਮੈਂ ਵੱਡੀ ਹਾਂ। ਹਾਂਜੀ,
ਦੰਡ ਯੋਗ ਹੈ ਦੇਉ ਸਰਾਪ ਇਸ,
ਇਹ ਦੰਡ ਯੋਗ ਹੈ, ਇਹਨੂੰ ਸਰਾਪ ਦੇਣਾ ਚਾਹੀਦਾ, ਇਹਨੂੰ ਇਹਦੇ ਕਰਮਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ, ਹੰਕਾਰ ਇਹਦਾ ਦੂਰ ਹੋਣਾ ਚਾਹੀਦਾ, ਕਿਉਂਕਿ ਜਿੰਨਾ ਚਿਰ ਬੰਦੇ 'ਚ ਹੰਕਾਰ ਨਹੀਂ ਜਾਂਦਾ ਉਹਨਾਂ ਚਿਰ ਉਹਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਸੰਸਾਰ ਦੇ ਵਿੱਚ ਵੀ। ਮਹਾਰਾਜ ਨੇ ਬਾਣੀ ਦੇ ਵਿੱਚ ਦੱਸਿਆ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਮੈਂ ਮੇਰੀ ਅਤੇ ਹੰਕਾਰ ਦੇ ਵਿੱਚ ਬੰਦਾ ਕਦੀ ਨਾਮ ਨਹੀਂ ਜਪ ਸਕਦਾ। ਸੋ ਇਹ ਹੰਕਾਰਨ ਹੈ, ਇਹਦਾ ਪਰਮੇਸ਼ਰ ਨਾਲ ਮਿਲਾਪ ਨਹੀਂ ਹੋਣਾ, ਜਿੰਨਾ ਚਿਰ ਇਹਦਾ ਹੰਕਾਰ ਨਾ ਦੂਰ ਹੋਵੇ ਇਹਦਾ ਭਲਾ ਨਹੀਂ ਹੋਣਾ। ਸੋ ਭਲਾ ਕਰਨ ਵਾਸਤੇ ਬ੍ਰਹਸਪਤੀ ਜੀ ਨੇ ਉਸ ਗੰਧਰਵੀ ਨੂੰ ਕਹਿੰਦੀ ਮੈਨੂੰ ਗੰਧਰਵੀ ਨੂੰ ਬ੍ਰਹਸਪਤੀ ਜੀ ਨੇ ਸਰਾਪ ਦੇ ਦਿੱਤਾ। ਹਾਂਜੀ,
ਗਰਭ ਵਿਨਾਸ਼ ਹੈ ਇਸੀ ਪ੍ਰਕਾਰ,
ਵੀ ਜਿਹੋ ਜਿਹੇ ਦਾ ਹੰਕਾਰ ਹੈ ਨਾ ਉਹ ਬਿਰਸ ਜਾਏਗਾ, ਖਤਮ ਹੋ ਜਾਏਗਾ।
ਇਹ ਵਿਚਾਰ ਕਰ ਸਰਾਪ ਦੀਨ ਤਬ,
ਇਹ ਵਿਚਾਰ ਕਰਕੇ ਬ੍ਰਹਸਪਤੀ ਜੀ ਨੇ ਬਚਨ ਕੀਤਾ।
ਮ੍ਰਿਤ ਮੰਡਲ ਮਹਿ ਜਨਮ ਸੋ ਧਾਰ,
ਹੇ ਗੰਧਰਵੀ ਤੂੰ ਬੜੀ ਹੰਕਾਰੀ ਹੈ, ਤੈਨੂੰ ਵੱਡੇ ਛੋਟੇ ਦਾ ਮਾਣ ਸਤਿਕਾਰ ਨਹੀਂ ਕਰਨਾ ਆਉਂਦਾ, ਤੈਨੂੰ ਮਰਜ਼ਾਦਾ ਦਾ ਪਤਾ ਨਹੀਂ ਹੈ, ਜਾ ਮਾਤ ਲੋਕ ਦੇ ਵਿੱਚ ਮ੍ਰਿਤੂ ਮੰਡਲ ਦੇ ਵਿੱਚ ਜਨਮ ਲੈ। ਮ੍ਰਿਤੂ ਮੰਡਲ ਇਹਨੂੰ ਕਹਿੰਦੇ ਜਿੱਥੇ ਆਪਾਂ ਬੈਠੇ ਹਾਂ ਸਾਧ ਸੰਗਤ ਜੀ, ਇਹਨੂੰ ਮਹਾਰਾਜ ਬਾਣੀ 'ਚ ਕਹਿੰਦੇ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਕਰ ਬਾਲ, ਇੱਥੇ ਮੌਤ ਆਉਣੀ ਆਉਣੀ ਹੈ, ਇੱਥੇ ਪਲ ਪਲ ਛਿਨ ਛਿਨ ਵਰਤਾਰਾ ਬਦਲਦਾ ਹੈ। ਸੋ ਇਸ ਕਰਕੇ ਤੂੰ ਮ੍ਰਿਤੂ ਮੰਡਲ ਵਿੱਚ ਜਾ ਕੇ ਜਨਮ ਲੈਣਾ ਕਰ,
ਜਾਏ ਕਰਮ ਧਾਇਨ ਕੇ ਕਰਕੇ,
ਤੇ ਉੱਥੇ ਜਾ ਕੇ ਦਾਈ ਪੁਣਾ ਕਰ। ਜਿਹੜਾ ਦਾਈ ਪੁਣਾ ਹੈ ਇਹ ਕੋਈ ਸੌਖਾ ਨਹੀਂ, ਤੇ ਇਹ ਥੋੜ੍ਹਾ ਜਿਹਾ ਕੰਮ ਵੀ ਨੀਵਾਂ ਸਮਝਿਆ ਜਾਂਦਾ ਸੀ, ਤੋ ਦਾਈਆਂ ਵਾਲੇ ਕੰਮ ਤੂੰ ਕਰੇਂਗੀ।
ਏਤ ਜੀਵਕਾ ਕਰੋ ਹੋ ਆਹਾਰ,
ਆਪਣੀ ਜੀਵਿਕਾ ਵਾਸਤੇ ਰੋਜੀ ਰੋਟੀ ਵਾਸਤੇ ਤੈਨੂੰ ਦਾਈ ਪੁਣਾ ਕਰਨਾ ਪਏਗਾ, ਬੱਚਿਆਂ ਨੂੰ ਜਨਮ ਦੇਣ ਵੇਲੇ ਤੈਨੂੰ ਸੇਵਾ ਕਰਨੀ ਪਏਗੀ।
ਪਾਪ ਕਮਾਵੋ ਜੀਵਨ ਦੁੱਖ ਕਰ,
ਇਸ ਤਰ੍ਹਾਂ ਇਹ ਦਾਈ ਪੁਣਾ ਕਰਕੇ ਤੂੰ ਇਹ ਕਰਮ ਕਰਕੇ ਤੇ ਫਿਰ ਆਪਣਾ ਗੁਜ਼ਾਰਾ ਚਲਾਏਗੀ, ਤੇ ਤੈਨੂੰ ਪਤਾ ਲੱਗੇਗਾ ਵੀ ਤੇਰਾ ਰੂਪ ਗੁਣ ਉਹ ਜਿਹੜਾ ਤੂੰ ਜਿਹੜਾ ਤੂੰ ਹੰਕਾਰ ਕਰਦੀ ਹੈ ਉਹਦੀ ਕੀ ਵੈਲਿਊ ਹੈ, ਕੁਛ ਵੀ ਨਹੀਂ। ਹਾਂਜੀ,
ਧਰਹੋ ਦੇਹੇ ਜੇ ਮਹਿਦ ਗਵਾਰ,
ਜਿਹੜਾ ਇਹ ਮਨੁੱਖੀ ਜਾਮਾ ਤੈਨੂੰ ਧਾਰਨ ਕਰਨਾ ਪਏਗਾ ਤੇ ਦਾਈ ਪੁਣਾ ਕਰਨਾ ਪਏਗਾ।
ਮਦਰ ਦੇਸ਼ ਮਹਿ ਵਿਚ ਰਹੋ ਜਿਤ ਕਿਤ।
ਮਦਰ ਦੇਸ਼ ਪੰਜਾਬ ਦੀ ਧਰਤੀ ਤੇ ਤੇਰਾ ਜਨਮ ਹੋਵੇਗਾ, ਉੱਥੇ ਪਿੰਡਾਂ ਵਿੱਚ ਦਾਈ ਪੁਣਾ ਕਰੇਂਗੀ ਤੂੰ।
ਭੋਗੋ ਦੁੱਖ ਹੋਇਆ ਕਰ ਬਰਿਆਰ,
ਔਰ ਉੱਥੇ ਤੈਨੂੰ ਦੁੱਖ ਭੋਗਣਾ ਪਏਗਾ, ਭਾਵ ਇਹ ਦਾਈ ਪੁਣੇ ਦੇ ਕੰਮ ਕਰਨੇ ਪੈਣਗੇ ਥਾਂ ਥਾਂ ਤੇ ਜਾ ਕੇ।
ਮੈਂ ਕਰ ਜੋਰ ਸੁਰਗੁਰ ਆਗੇ,
ਤੋ ਕਹਿੰਦੇ ਗੰਧਰਵੀ ਦੱਸ ਰਹੀ ਮਾਤਾ ਗੰਗਾ ਜੀ ਨੂੰ ਕਿ ਜਦੋਂ ਮੈਨੂੰ ਇਹ ਸਰਾਪ ਮਿਲਿਆ ਤਾਂ ਮੈਂ ਡਰ ਗਈ ਤੇ ਮੈਂ ਗੁਰੂ ਬ੍ਰਹਸਪਤੀ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕੀਤੀ।
ਕਬ ਮੇਰੋ ਪੁੰਨ ਹੋਏ ਉਦਾਰ,
ਗੁਰੂ ਜੀ ਤੁਸੀਂ ਸਰਾਪ ਤਾਂ ਮੈਨੂੰ ਦੇ ਦਿੱਤਾ ਹੈ, ਹੁਣ ਮੈਨੂੰ ਦੁਨੀਆਂ 'ਤੇ ਜਾਣਾ ਪਏਗਾ, ਮਾਤ ਲੋਕ ਵਿੱਚ ਜਨਮ ਲੈਣਾ ਪਏਗਾ, ਇਹ ਤਾਂ ਠੀਕ ਹੈ, ਪਰ ਇਹ ਦੱਸੋ ਮੇਰਾ ਉਧਾਰ ਕਦੋਂ ਹੋਏਗਾ, ਮੇਰੀ ਮੁਕਤੀ ਕਿਵੇਂ ਹੋਵੇਗੀ? ਕਿਉਂਕਿ ਮੁਕਤੀ ਤਾਂ ਸਾਰੇ ਚਾਹੁੰਦੇ, ਮੇਰੀ ਮੁਕਤੀ ਵੀ ਤਾਂ ਹੋਣੀ ਚਾਹੀਦੀ ਹੈ ਨਾ। ਜੇ ਤੁਸੀਂ ਐਡਾ ਸਰਾਪ ਦਿੱਤਾ, ਉਸ ਸਰਾਪ ਤੋਂ ਮੇਰਾ ਖਿਹੜਾ ਕਿਵੇਂ ਛੁੱਟੇਗਾ? ਹਾਂਜੀ,
ਗਰਬ ਕੀਨ ਤਿਸ ਕੋ ਫਲ ਪਾਇਓ,
ਮੈਂ ਹੰਕਾਰ ਕਰ ਬੈਠੀ ਤੇ ਉਹਦਾ ਫਲ ਪਾ ਲਿਆ। ਠੀਕ ਹੈ ਕਿ ਮੈਨੂੰ ਹੁਣ ਦੁਨੀਆਂ 'ਤੇ ਜਾਣਾ ਪਏਗਾ, ਮੈਨੂੰ ਮੁਕਤੀ ਵਾਸਤੇ, ਮੈਂ ਆਪਣੇ ਕਰਮ ਭੋਗਣ ਵਾਸਤੇ ਉੱਥੇ ਜਾਣਾ ਪਏਗਾ, ਪਰ ਮੇਰੀ ਮੁਕਤੀ ਕਿਵੇਂ ਹੋਵੇਗੀ, ਇਹ ਕਿਰਪਾ ਕਰਕੇ ਦੱਸੋ।
ਤੁਮ ਕਿਰਪਾਲ ਹੋ ਸਦਾ ਉਦਾਰ,
ਸੋ ਮਹਾਂਪੁਰਸ਼ੋ ਤੁਸੀਂ ਕਿਰਪਾਲੂ ਹੋ, ਕਿਰਪਾ ਕਰ ਦਿਓ।
ਇਸਤਰੀ ਮਤ ਪੀਛੇ ਸੁਧ ਆਵਤ,
ਮੇਰੀ ਇਸਤਰੀਆਂ ਵਾਲੀ ਮਤ ਹੈ, ਆਪਣੇ ਰੂਪ ਦਾ ਮੈਨੂੰ ਹੰਕਾਰ ਹੋ ਗਿਆ ਤੇ ਮੈਨੂੰ ਨਾਲੇ ਆਪਣੇ ਵਿੱਦਿਆ ਦਾ ਹੰਕਾਰ ਹੋ ਗਿਆ, ਇਸ ਕਰਕੇ ਮੈਂ ਮਹਾਂਪੁਰਸ਼ੋ ਤੁਹਾਡਾ ਸਤਿਕਾਰ ਨਹੀਂ ਕਰ ਸਕੀ।
ਨਿਜ ਸਰੂਪ ਗੁਣ ਕੇ ਹੰਕਾਰ,
ਆਪਣੇ ਰੂਪ ਦਾ ਆਪਣੇ ਗੁਣਾਂ ਦਾ ਹੰਕਾਰ ਕਰ ਬੈਠੀ।
ਸਾਧੂ ਸਦਾ ਛਿਮਾ ਕੋ ਧਾਰਤ,
ਆਪ ਜੈਸੇ ਸਾਧੂ ਮਹਾਤਮਾ ਹਮੇਸ਼ਾ ਖਿਮਾ ਹੀ ਕਰਦੇ ਹਨ।
ਅਪਕਾਰੀ ਪਰਪੀ ਉਪਕਾਰ,
ਹਾਂ ਅਪਕਾਰੀ ਜਿਹੜਾ ਬੰਦਾ ਗਲਤ ਕੰਮ ਕਰਨ ਵਾਲਾ ਪਾਪੀ ਬੰਦਾ ਦੁਸ਼ਟ ਬੰਦਾ ਹੈ, ਜਿਹੜਾ ਬੰਦਾ ਧਰਮ ਤੋਂ ਗਿਰਿਆ ਹੋਇਆ ਹੈ, ਉਹਦੇ ਉੱਤੇ ਵੀ ਮਹਾਤਮਾ ਕਿਰਪਾ ਕਰ ਦਿੰਦੇ ਹਨ, ਉਹਨਾਂ ਪਾਪੀ ਬੰਦਿਆਂ ਦਾ ਵੀ ਸਾਧੂ ਪੁਰਸ਼ ਕਲਿਆਣ ਕਰ ਦਿੰਦੇ ਹਨ, ਐਸਾ ਪੜ੍ਹਿਆ ਸੁਣਿਆ ਜਾਂਦਾ ਹੈ। ਹਾਂਜੀ,
ਸੁਰਗੁਰ ਭਨਿਓ ਹੋਏ ਗੁਰ ਅਰਜਨ,
ਬ੍ਰਹਸਪਤੀ ਜੀ ਕਹਿਣ ਲੱਗੇ ਹੇ ਗੰਧਰਵੀ ਸੁਣ, ਕਲਯੁਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਹੋਣਗੇ।
ਸ੍ਰੀ ਨਾਨਕ ਕੇ ਬੈਠ ਹੈ ਥਾਨ,
ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠਣਗੇ, ਪੰਜਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਪਰਮਾਤਮਾ ਦਾ ਹੀ ਰੂਪ ਹੋਣਗੇ।
ਜਿਨਕੋ ਪੁੱਤਰ ਜਨਮ ਜਬ ਧਾਰ ਹੈ,
ਉਹਨਾਂ ਦੇ ਘਰ ਮਹਾਬਲੀ ਯੋਧੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਜਨਮ ਲੈਣਗੇ,
ਤਿਸਕੇ ਸਾਥ ਮੇਲ ਨਿਜ ਠਾਨ,
ਉਹਨਾਂ ਦਾ ਤੇਰਾ ਮੇਲ ਹੋਵੇਗਾ, ਉਹਨਾਂ ਦੇ ਦਰਸ਼ਨ ਤੈਨੂੰ ਹੋਣਗੇ, ਉਹਨਾਂ ਦੇ ਹੱਥੋਂ ਤੇਰੀ ਮੌਤ ਹੋਵੇਗੀ। ਹਾਂਜੀ,
ਸੋ ਤੇਰੋ ਤਬ ਕਰਹਿ ਉਧਾਰਨ,
ਉਹ ਛੇਵੇਂ ਪਾਤਸ਼ਾਹ ਤੇਰਾ ਉਧਾਰ ਕਰਨਗੇ, ਤੇਰੀ ਚੁਰਾਸੀ ਕੱਟਣਗੇ, ਤੇਰਾ ਮਨੁੱਖਾ ਜਨਮ ਜਿਹੜਾ ਸੰਸਾਰ 'ਚ ਜਾ ਕੇ ਹੋਏਗਾ, ਉਹਦਾ ਅੰਤ ਅਖੀਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਹੋਵੇਗਾ।
ਨਿਜ ਬਲ ਤੇ ਹਨ ਹੈ ਗੋ ਪ੍ਰਾਣ,
ਆਪਣੇ ਬਲ ਨਾਲ ਤੇਰੇ ਪ੍ਰਾਣ ਹਨਣਗੇ, ਭਾਵ ਤੈਨੂੰ ਮਾਰਨਗੇ ਤੇ ਤੇਰੀ ਮੁਕਤੀ ਕਰਨਗੇ, ਗੁਰੂ ਹਰਗੋਬਿੰਦ ਸਾਹਿਬ ਕਰਨਗੇ। ਹਾਂਜੀ,
ਬਹੁਰ ਸਰੀਰ ਪ੍ਰਾਪਤ ਹੋਏਗੋ,
ਫਿਰ ਤੈਨੂੰ ਇਹੀ ਸਰੀਰ ਗੰਧਰਵੀ ਦੇਵੀ ਸਰੀਰ ਪ੍ਰਾਪਤ ਹੋ ਜਾਏਗਾ।
ਗੰਧਰਵੀ ਕੋ ਰੂਪ ਮਹਾਨ,
ਫਿਰ ਇਹੀ ਰੂਪ ਇਹੀ ਗੁਣ ਤੇਰੇ ਕੋਲ ਵਾਪਸ ਆ ਜਾਏਗਾ, ਤੇਰਾ ਹੰਕਾਰ ਦੂਰ ਹੋ ਜਾਏਗਾ। ਪਰਮਾਤਮਾ ਕਿਸੇ ਨਾਲ ਸਾਧ ਸੰਗਤ ਜੀ ਵੈਰ ਨਹੀਂ ਕਰਦਾ, ਸਿਰਫ ਪਰਮਾਤਮਾ ਸਾਡਾ ਹੰਕਾਰ ਦੂਰ ਕਰਦਾ ਹੈ। ਸਾਨੂੰ ਕਈ ਵਾਰੀ ਬਹੁਤ ਜ਼ਿਆਦਾ ਓਵਰ ਕੌਨਫੀਡੈਂਸ ਹੋ ਜਾਂਦਾ ਵੀ ਅਸੀਂ ਬੜੇ ਸਿਆਣੇ ਹਾਂ, ਬੜੇ ਪੜ੍ਹੇ ਲਿਖੇ ਹਾਂ, ਬੜੇ ਪੈਸੇ ਵਾਲੇ ਹਾਂ, ਆਪਣੀ ਅਕਲ ਬੇਗਾਨੀ ਦੌਲਤ ਸਭ ਨੂੰ ਜ਼ਿਆਦਾ ਲੱਗੇ ਤਾਂ ਬਣਿਆ ਹੋਇਆ ਵੀ ਮੇਰੇ ਤੋਂ ਸਿਆਣਾ ਕੋਈ ਹੈ ਨਹੀਂ। ਹਰ ਬੰਦੇ ਨੂੰ ਇਹ ਵਹਿਮ ਹੁੰਦਾ, ਮੇਰੇ ਤੋਂ ਵੱਡਾ ਕੋਈ ਰਾਗੀ ਕੋਈ ਨਹੀਂ, ਮੇਰੇ ਤੋਂ ਵੱਡਾ ਕੋਈ ਕਥਾਵਾਚਕ ਕੋਈ ਨਹੀਂ, ਮੇਰੇ ਤੋਂ ਵੱਡਾ ਕੋਈ ਪੜ੍ਹਿਆ ਲਿਖਿਆ ਕੋਈ ਨਹੀਂ, ਮੇਰੇ ਤੋਂ ਵੱਡਾ ਕੋਈ ਇੰਜੀਨੀਅਰ ਕੋਈ ਨਹੀਂ। ਡਾਕਟਰ ਨੂੰ ਹੁੰਦਾ ਵੀ ਮੇਰੇ ਤੋਂ ਸਿਆਣਾ ਡਾਕਟਰ ਕੋਈ ਨਹੀਂ, ਵਕੀਲ ਨੂੰ ਹੁੰਦਾ ਮੇਰੇ ਤੋਂ ਸਿਆਣਾ ਵਕੀਲ ਕੋਈ ਨਹੀਂ, ਇਹ ਵਹਿਮ ਪੈ ਜਾਂਦਾ ਹੈ। ਪਰ ਇਹ ਹੰਕਾਰ ਜਿਹੜਾ ਹੈ ਇਹ ਦੁੱਖ ਦਾ ਕਾਰਨ ਹੈ, ਜਨਮ ਮਰਨ ਦਾ ਕਾਰਨ ਹੈ। ਪਰਮਾਤਮਾ ਇਸ ਹੰਕਾਰ ਨੂੰ ਦੂਰ ਕਰਦਾ ਹੈ। ਜਦੋਂ ਬੰਦੇ 'ਚੋਂ ਹੰਕਾਰ ਨਿਕਲ ਜਾਵੇ ਬੰਦਾ ਸ਼ੁੱਧ ਹੋ ਜਾਂਦਾ, ਬੰਦੇ ਵਿੱਚ ਅਤੇ ਰੱਬ 'ਚ ਕੋਈ ਫਰਕ ਨਹੀਂ, ਬੰਦਾ ਹੀ ਰੱਬ ਹੈ। ਪਰ ਜੇ ਬੰਦੇ 'ਚ ਹੰਕਾਰ ਨਾ ਹੋਵੇ ਤਾਂ, ਜੇ ਬੰਦੇ 'ਚ ਹੰਕਾਰ ਨਾ ਹੋਵੇ, ਬੰਦਾ ਰੱਬ ਹੈ, ਪਰਮਾਤਮਾ ਹੀ ਹੈ, ਪਰ ਬੰਦੇ ਦਾ ਹੰਕਾਰ ਹੈ, ਉਹਨੂੰ ਰੱਬ ਦੇ ਨੇੜੇ ਹੀ ਨਹੀਂ ਜਾਣ ਦਿੰਦਾ। ਅੰਦਰ ਬੈਠਾ ਵਾਹਿਗੁਰੂ, ਹੰਕਾਰ ਕਰਕੇ ਦਿਸਦਾ ਕੋਈ ਨਹੀਂ। ਰੋਜ਼ ਪੜ੍ਹਦੇ ਹਾਂ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵ ਹੈ, ਜਮ ਕਾਲ ਸਹਿ ਸਿਰ ਡੰਡਾ ਹੈ। ਸਾਕਤ ਪੁਰਸ਼ਾਂ ਨੇ ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਜਾਣਿਆ, ਉਹਦਾ ਕਾਰਨ ਇੱਕੋ ਹੀ ਹੈ, ਅੰਦਰ ਹਉਮੈ ਦਾ ਕੰਡਾ ਹੈ, ਉਹ ਰੜਕਦਾ ਰਹਿੰਦਾ। ਜਿਉਂ ਜਿਉਂ ਕੰਡਾ ਪੈਰ 'ਚ ਲੱਗਾ ਹੋਵੇ, ਜਿਉਂ ਜਿਉਂ ਤੁਰਾਂਗੇ, ਤਿਉਂ ਤਿਉਂ ਉਹ ਚੁਭੇਗਾ, ਦੁੱਖ ਦੇਵੇਗਾ। ਆਪਣੀ ਜ਼ਿੰਦਗੀ ਵਿੱਚ ਆਪਾਂ ਜਿਉਂ ਜਿਉਂ ਅੱਗੇ ਵੱਧਦੇ ਹਾਂ, ਹਉਮੈ ਦਾ ਕੰਡਾ ਹੋਰ ਅੰਦਰ ਅੰਦਰ ਵਧੀ ਜਾਂਦਾ ਹੈ। ਦੇਖਿਆ ਗਿਆ ਹੈ, ਬੱਚੇ ਨਾਲੋਂ ਜਵਾਨ ਵਿੱਚ ਜ਼ਿਆਦਾ ਹਉਮੈ ਹੁੰਦੀ ਹੈ, ਜਵਾਨ ਨਾਲੋਂ ਬੁੱਢੇ 'ਚ ਹੋਰ ਜ਼ਿਆਦਾ ਦੁੱਗਣੀ ਚੌਗਣੀ ਹੋ ਜਾਂਦੀ ਹੈ। ਜਿਉਂ ਜਿਉਂ ਬੁਢੇਪਾ ਵਧੀ ਜਾਂਦਾ, ਬੰਦੇ ਦਾ ਹੰਕਾਰ ਵਧੀ ਜਾਂਦਾ। ਜਿਉਂ ਜਿਉਂ ਚੱਲੇ ਚੁਭੈ ਦੁੱਖ ਪਾਵੈ, ਜਿਉਂ ਜਿਉਂ ਬੰਦਾ ਅੱਗੇ ਨੂੰ ਜਾਂਦਾ ਹੈ, ਬੁੱਢਾ ਹੁੰਦਾ ਹੈ, ਤਿਉਂ ਤਿਉਂ ਹੰਕਾਰੀ ਹੋਈ ਜਾਂਦਾ ਹੈ। ਇਹ ਸੁਭਾਅ ਹੈ, ਇਹ ਬਿਰਤੀ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਹ ਕੰਡਾ ਕੱਢ ਦੇਣ, ਕੰਡਾ ਕੱਢ ਦੇਣ ਅਤੇ ਸੁਖੀ ਹੋ ਜਾਈਏ। ਗੁਰੂ ਤੋਂ ਬਿਨਾਂ ਇਸ ਕੰਡੇ ਨੂੰ ਕੋਈ ਕੱਢ ਨਹੀਂ ਸਕਦਾ। ਪਰਮੇਸ਼ਰ ਕੋਈ ਵਿਧ ਬਣਾਉਂਦਾ, ਜਿਵੇਂ ਉਸ ਗੰਧਰਵੀ ਨੂੰ ਹੰਕਾਰ ਹੋ ਗਿਆ ਵੀ ਮੇਰੇ ਤੋਂ ਚੰਗਾ ਕੋਈ ਗਾ ਨਹੀਂ ਸਕਦੀ, ਮੇਰੇ ਤੋਂ ਚੰਗਾ ਕੋਈ ਨੱਚ ਨਹੀਂ ਸਕਦੀ, ਮੇਰੇ ਤੋਂ ਕੋਈ ਸੋਹਣਾ ਰੂਪ ਕੋਈ ਨਹੀਂ, ਮੈਂ ਸਾਰਿਆਂ ਤੋਂ ਸੁੰਦਰ ਹਾਂ ਅਤੇ ਮੈਂ ਬੜੀ ਸਿਆਣੀ ਹਾਂ। ਬ੍ਰਹਸਪਤੀ ਨੇ ਕਿਹਾ ਵੀ ਤੇਰਾ ਹੰਕਾਰ ਹੀ ਤੈਨੂੰ ਲੈ ਪਏਗਾ, ਜਾਂ ਤੈਨੂੰ ਸੰਸਾਰ 'ਚ ਜਨਮ ਲੈਣਾ ਪਏਗਾ। ਆਈ ਸੰਸਾਰ ਦੇ ਵਿੱਚ ਜਨਮ ਲਿਆ, ਅੱਜ ਗੁਰੂ ਹਰਗੋਬਿੰਦ ਸਾਹਿਬ ਦੇ ਉੱਥੋਂ ਮੁਕਤੀ ਪਾ ਕੇ ਵਾਪਸ ਜਾ ਰਹੀ ਹੈ। ਸਾਰੀ ਵਾਰਤਾ ਮਾਤਾ ਗੰਗਾ ਜੀ ਨੂੰ ਸੁਣਾ ਰਹੀ ਹੈ। ਹਾਂਜੀ,
ਭਇਓ ਪਤਮ ਸੁਰ ਗੁਰ ਕੇ ਬਚਨ ਸੁਣ।
ਹਾਂ, ਆਪਣੇ ਗੁਰੂ ਦੇ ਸਰਾਪ ਨਾਲ ਮੈਂ ਇੱਥੇ ਆਈ ਸੀ, ਕਿਉਂਕਿ ਮੈਨੂੰ ਹੰਕਾਰ ਸੀ, ਹੰਕਾਰ ਕਰਕੇ ਮੈਨੂੰ ਸਰਾਪ ਮਿਲਿਆ ਸੀ। ਸਾਧ ਸੰਗਤ ਜੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੇ ਅੰਦਰੋਂ ਹੰਕਾਰ ਨਿਕਲ ਜਾਏ, ਨਹੀਂ ਤਾਂ ਇਹ ਬੜੇ ਜਨਮ ਮਰਨ ਦਾ ਕਾਰਨ ਹੈ। ਗੁਰੂ ਸਾਹਿਬ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਜੀ ਇਹ ਜਨਮ ਮਰਨ ਕਿਸ ਨੂੰ ਹੁੰਦਾ ਹੈ, ਕਿਉਂ ਹੁੰਦਾ ਹੈ? ਤਾਂ ਸਤਿਗੁਰੂ ਜੀ ਆਪਣੀ ਬਾਣੀ 'ਚ ਫੁਰਮਾਉਂਦੇ ਨੇ, ਜਿੰਦ ਰਚ ਰਚਿਆ ਕਰਨੇ ਹਾਰੇ, ਨਾਲੇ ਹਉਮੈ ਪਾਈ, ਜਨਮ ਮਰਨ ਉਸ ਹੀ ਕੋ ਹੈ ਰੇ, ਉਹ ਆਵੈ ਜਾਈ। ਜਿੰਦ ਰਚ ਰਚਿਆ ਕਰਨੇ ਹਾਰੇ, ਜਿਸ ਕਰਨ ਹਾਰ ਪਰਮਾਤਮਾ ਨੇ ਦੁਨੀਆਂ ਦੀ ਰਚਨਾ ਰਚੀ ਹੈ, ਨਾਲੇ ਹਉਮੈ ਪਾਈ, ਉਹਨੇ ਨਾਲ ਹਉਮੈ ਵੀ ਪਾ ਦਿੱਤੀ ਹੈ। ਹਰ ਬੰਦੇ 'ਚ ਹਉਮੈ ਪਾਈ ਹੈ। ਮੁਸਲਮਾਨ ਕਹਿੰਦੇ ਨੇ, ਜਦੋਂ ਬੱਚਾ ਜੰਮਦਾ ਹੈ, ਸ਼ੈਤਾਨ ਉਹਦੇ ਕੰਨਾਂ 'ਚ ਆਵਾਜ਼ ਮਾਰਦਾ ਹੈ ਕਿ ਤੇਰੇ ਵਰਗਾ ਹੋਰ ਕੋਈ ਨਹੀਂ ਜੰਮਿਆ। ਇਹ ਮੁਸਲਮਾਨਾਂ ਦੀ ਥਿਊਰੀ ਹੈ, ਉਹ ਇਸ ਤਰ੍ਹਾਂ ਸਮਝਾਉਂਦੇ ਨੇ, ਗੱਲ ਤਾਂ ਉਹੀ ਹੈ। ਐਕਸਪਲੇਨ ਕਰਨ ਦਾ, ਸਮਝਾਉਣ ਦਾ ਤਰੀਕਾ ਆਪੋ ਆਪਣਾ ਹੁੰਦਾ। ਉਹ ਕਹਿੰਦੇ ਨੇ ਵੀ ਖੁਦਾ ਨੇ, ਸ਼ੈਤਾਨ ਕਹਿੰਦਾ ਆ ਕੇ ਕੰਨ ਦੇ ਵਿੱਚ ਜੰਮਦੇ ਬੱਚੇ ਨੂੰ, ਖੁਦਾ ਨੇ ਬੜੇ ਬੰਦੇ ਬਣਾਏ ਪਰ ਤੇਰੇ ਵਰਗਾ ਕੋਈ ਨਹੀਂ। ਬਸ ਉਹ ਗੱਲ ਪੱਲੇ ਬੰਨ ਲੈਂਦਾ, ਮੇਰੇ ਵਰਗਾ ਕੋਈ ਨਹੀਂ। ਸਾਰੀ ਉਮਰ ਉਹ ਗੱਲ ਵਧਾਈ ਜਾਂਦਾ, ਵਧਾਈ ਜਾਂਦਾ, ਵਧਾਈ ਜਾਂਦਾ, ਬੁੱਢੇ ਹੁੰਦਿਆਂ ਤੱਕ ਉਹ ਇਸ ਇਹੀ ਸਮਝਦਾ ਵੀ ਮੇਰੇ ਵਰਗਾ ਹੋਈ, ਮੇਰੇ ਵਰਗਾ ਮੈਂ ਹੀ ਹਾਂ, ਸਿਆਣਾ, ਮੇਰੇ ਵਰਗੀ ਸਮਝ, ਮੇਰੇ ਵਰਗਾ ਬਲ, ਮੇਰੇ ਵਰਗੀ ਬੁੱਧੀ ਕਿਸੇ ਦੀ ਨਹੀਂ ਹੈ। ਪਰ ਸਾਧ ਸੰਗਤ ਜੀ, ਉਹਨੂੰ ਇਹ ਨਹੀਂ ਪਤਾ ਵੀ ਆਹ ਜਿਹੜਾ ਮੇਰੇ ਵਰਗਾ ਵਰਤਦਾ ਹੈ ਜਾਂ ਸਮਝਦਾ ਹੈ, ਇਹੀ ਤਾਂ ਤੇਰੇ ਜਨਮ ਮਰਨ ਦਾ ਅਤੇ ਦੁੱਖਾਂ ਦਾ ਕਾਰਨ ਹੈ। ਜਨਮ ਮਰਨ ਉਸ ਹੀ ਕੋ ਹੈ ਰੇ, ਉਹ ਹਉਮੈ ਹੀ ਕਰਕੇ ਜਨਮ ਮਰਨ ਹੋ ਰਿਹਾ ਹੈ। ਹਉਮੈ ਮਿਟ ਜਾਏਗੀ, ਜਨਮ ਮਰਨ ਵੀ ਖਤਮ ਹੋ ਜਾਏਗਾ, ਬ੍ਰੇਕ ਲੱਗ ਜਾਏਗੀ ਜਨਮ ਮਰਨ ਨੂੰ, ਫਿਰ ਦੁਬਾਰਾ ਜਨਮ ਨਹੀਂ ਹੋਵੇਗਾ। ਜਨਮ ਮਰਨ ਉਸ ਹੀ ਕੋ ਹੈ ਰੇ, ਉਹ ਆਵੈ ਜਾਈ, ਉਹ ਹੋਮੈ ਹੀ ਮੈਂ ਉਹੀ ਆਉਂਦੀ ਹੈ ਉਹੀ ਜਾਂਦੀ ਹੈ। ਵਾਰ ਵਾਰ ਜਨਮ ਮਰਨ ਦਾ ਇੱਕੋ ਹੀ ਕਾਰਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸ ਰਹੇ ਨੇ। ਗੰਧਰਵੀ ਕਹਿੰਦੀ ਹੈ ਮੇਰੀ ਹੋਮੈ ਨੇ ਮੈਨੂੰ ਜਨਮ ਮਰਨ ਦੇ ਚੱਕਰ 'ਚ ਪਾ ਤਾ। ਮੈਂ ਸਵਰਗਾਂ 'ਚ ਰਹਿੰਦੀ ਸੀ, ਇੰਦਰ ਦੀ ਸਭਾ ਵਿੱਚ ਮੈਂ ਗਾਇਨ ਕਰਦੀ ਸੀ, ਮੇਰਾ ਰੂਪ ਬੜਾ ਸੁੰਦਰ ਸੀ, ਮੇਰੀ ਆਵਾਜ਼ ਬੜੀ ਸੁਰੀਲੀ ਸੀ, ਪਰ ਅੱਜ ਮੈਂ ਇੱਥੇ ਦੁਨੀਆਂ 'ਤੇ ਆਈ, ਆਪਣੇ ਹੰਕਾਰ ਕਰਕੇ ਆਈ ਅਤੇ ਦਾਈ ਬੁਣਾ ਕਰਨਾ ਪਿਆ, ਲੋਕਾਂ ਦੇ ਬੱਚੇ ਜਮਾ ਕੇ ਆਪਣਾ ਗੁਜ਼ਾਰਾ ਚਲਾਉਣਾ ਪਿਆ। ਹਾਂਜੀ,
ਭਾਗ ਗਿਆਨ ਜਨਮ ਕੋ ਪਾਏ,
ਔਰ ਅਗਿਆਨ ਹੋ ਗਿਆ, ਅੱਜ ਮੇਰਾ ਉਹ ਅਗਿਆਨ ਮਿਟ ਗਿਆ। ਜਨਮ ਹੁੰਦਾ ਨਾ ਜਦੋਂ ਦੁਨੀਆਂ 'ਤੇ, ਭਾਵੇਂ ਕਿਸੇ ਦੇਵਤੇ ਦਾ ਵੀ ਹੋਵੇ, ਇਸ ਦੁਨੀਆਂ 'ਚ ਆ ਕੇ ਬੰਦੇ ਨੂੰ ਅਗਿਆਨ ਹੋ ਜਾਂਦਾ ਹੈ, ਉਹਨੂੰ ਭੁੱਲ ਜਾਂਦਾ ਮੈਂ ਪਿੱਛੇ ਕੌਣ ਸੀ। ਆਪਾਂ ਵੀ ਸਾਧ ਸੰਗਤ ਜੀ ਪਤਾ ਨਹੀਂ ਪਿਛਲੇ ਜਨਮ 'ਚ ਕੀ ਸੀਗੇ, ਪਰ ਸਾਨੂੰ ਪਤਾ ਕੋਈ ਨਹੀਂ, ਪਤਾ ਨਹੀਂ। ਕਈ ਵਾਰੀ ਕਈ ਬੱਚਿਆਂ ਨੂੰ ਪਿਛਲੇ ਜਨਮ ਦੀ ਯਾਦ ਆਉਂਦੀ ਹੈ, ਐਸੇ ਕੇਸ ਵੀ ਸਾਡੇ ਕੋਲ ਬਹੁਤ ਸਾਰੇ ਆਏ ਹਨ ਕਿ ਫਲਾਣਾ ਬੰਦਾ ਕਹਿੰਦਾ ਵੀ ਪਿਛਲੇ ਜਨਮ ਵਿੱਚ ਮੈਂ ਇੱਥੇ ਸੀ। ਕਈ ਬੱਚੇ ਛੋਟੀ ਉਮਰ ਵਿੱਚ ਇਸ ਗੱਲ ਨੂੰ ਯਾਦ ਕਰਦੇ, ਪਰ ਜਦੋਂ ਥੋੜ੍ਹੇ ਜਿਹੇ ਵੱਡੇ ਹੁੰਦੇ ਫਿਰ ਭੁੱਲ ਜਾਂਦੇ। ਪਰਮਾਤਮਾ ਨੇ ਖੇਡ ਰਚਾਈ, ਜੇ ਉਹ ਪਿਛਲਾ ਜਨਮ ਬਿਲਕੁਲ ਨਾ ਭੁੱਲੇ ਤਾਂ ਬੰਦਾ ਪਾਗਲ ਹੋ ਜਾਂਦਾ। ਇਹਦੇ ਐਸੇ ਵੀ ਚਾਂਸ ਨੇ ਵੀ ਜਦੋਂ ਪਿਛਲਾ ਜਨਮ ਭੁੱਲੇ ਨਾ ਤਾਂ ਇੱਥੇ ਉਹ ਹਰਕਤਾਂ ਜਿਹੜੀਆਂ ਨੇ ਉਹਦੀਆਂ ਉਹ ਬੜੀਆਂ ਅਜੀਬੋ ਗਰੀਬ ਹੋ ਜਾਣਗੀਆਂ। ਆਪਾਂ ਨੂੰ ਲੱਗੇਗਾ ਵੀ ਉਹ ਪਾਗਲ ਹੈ। ਇਸ ਸਿਸਟਮ 'ਚ ਫਿਟਿੰਗ ਕਰਨ ਲਈ, ਦੁਨੀਆਂ ਦਾ ਸਿਸਟਮ ਚਲਾਉਣ ਲਈ ਪਰਮਾਤਮਾ ਨੇ ਪਿਛਲੀ ਚੀਜ਼ 'ਤੇ ਉਹ ਲਾ ਦਿੰਦਾ ਵੀ ਇਹਨੂੰ ਯਾਦ ਨਾ ਰਹੇ। ਜੇ ਯਾਦ ਆਉਂਦਾ ਤਾਂ ਉਹ ਫਿਰ ਬੰਦਾ ਉਹ ਦੋ ਮਾਇੰਡ ਘੁੰਮਦੇ ਨਾ, ਫਿਰ ਉਹਦੇ ਉਹ ਪਿਛਲੇ ਪਾਸਿਓਂ ਸੋਚੇਗਾ ਫਿਰ ਪਿਛਲੇ ਜਨਮ 'ਚ ਫਲਾਣੇ ਬੰਦੇ ਨੇ ਮੈਨੂੰ ਗਾਲ ਕੱਢੀ ਸੀ, ਪਿਛਲੇ ਜਨਮ 'ਚ ਫਲਾਣੇ ਬੰਦੇ ਨੇ ਮੈਨੂੰ ਮਾਰਿਆ ਸੀ। ਫਿਰ ਬੰਦਾ ਉਹਨੂੰ ਬਦਲੇ ਲੈਣ ਤੁਰ ਪਏਗਾ, ਕਿਸੇ ਨੂੰ ਪਤਾ ਨਹੀਂ ਕੀ ਹੋ ਜਾਏ ਕਿਸੇ ਨੂੰ। ਇਸ ਕਰਕੇ ਬਹੁਤਿਆਂ ਨੂੰ ਇਹ ਸੰਸਾਰ 'ਚੋਂ ਪਿਛਲੀ ਯਾਦ ਨਹੀਂ ਆਉਣ ਦਿੰਦਾ, ਪਰ ਹੁੰਦੀ ਤਾਂ ਹੈ, ਪਤਾ ਨਹੀਂ ਲੱਗਦਾ। ਮਹਾਰਾਜ ਬਾਣੀ 'ਚ ਦੱਸ ਰਹੇ ਨੇ। ਹਾਂਜੀ,
ਚਿਰੰਕਾਲ ਕੀ ਵਿਚਰਤ ਇਤੁਤ,
ਤੋ ਮੈਂ ਆਪਣਾ ਪਿਛਲਾ ਜਨਮ ਭੁੱਲ ਚੁੱਕੀ ਸੀ, ਮੈਨੂੰ ਨਹੀਂ ਸੀ ਪਤਾ ਕਿ ਮੈਂ ਕੌਣ ਹਾਂ। ਮੈਂ ਤਾਂ ਇੱਕ ਦਾਈ ਬਣ ਕੇ ਫਿਰਦੀ ਸੀ ਵੀ ਮੈਂ ਦਾਈ ਹਾਂ, ਇਹ ਨਹੀਂ ਸੀ ਮੈਨੂੰ ਪਤਾ ਕਿ ਮੈਂ ਗੰਧਰਵੀ ਹਾਂ। ਜੇ ਉਹਨੂੰ ਇਹ ਪਤਾ ਹੁੰਦਾ ਗੰਧਰਵੀ ਹਾਂ ਮੈਂ, ਤਾਂ ਉਹ ਕਰਮੋਂ ਦੇ ਆਖੇ ਕਿਉਂ ਲੱਗਦੀ, ਉਹ ਜ਼ਹਿਰ ਕਿਉਂ ਦਿੰਦੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਉਹਨੂੰ ਭੁੱਲ ਗਿਆ ਸੀਗਾ, ਉਹ ਕਹਿੰਦੀ ਮੈਨੂੰ ਕੋਈ ਪਤਾ ਨਹੀਂ ਸੀ ਕਿ ਮੈਂ ਗੰਧਰਵੀ ਹਾਂ, ਸਵਰਗ ਦੀ ਗੰਧਰਵ ਹਾਂ, ਮੈਂ ਤਾਂ ਦਾਈ ਬਣ ਕੇ ਫਿਰ ਰਹੀ ਸੀ ਇੱਥੇ ਧਰਤੀ ਦੇ ਉੱਤੇ। ਹਾਂਜੀ,
ਰਾਮਦਾਸਪੁਰ ਵਾਸੀ ਆਏ,
ਪਰ ਮੇਰਾ ਕਰਮ ਇਹਨੂੰ ਸ੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਲੈ ਆਇਆ। ਗੁਰੂ ਰਾਮਦਾਸ ਦੀ ਨਗਰੀ 'ਚ ਮੈਂ ਆ ਕੇ ਵੱਸ ਗਈ, ਇੱਥੇ ਆ ਕੇ ਮੈਂ ਦਾਈ ਪੁਣਾ ਸ਼ੁਰੂ ਕਰ ਦਿੱਤਾ।
ਪ੍ਰਿਥੀਏ ਕੀ ਦਾਸੀ ਮੁਝ ਮਿਲ,
ਉਧਰੋਂ ਪ੍ਰਿਥੀ ਚੰਦ ਦੀ ਤੁਹਾਡੀ ਮਾਤਾ ਜੀ ਤੁਹਾਡੀ ਜਠਾਣੀ ਦੀ ਦਾਸੀ, ਕਰਮੋਂ ਦੀ ਦਾਸੀ ਮੈਨੂੰ ਆ ਕੇ ਮਿਲੀ ਹੈ। ਹਾਂਜੀ,
ਕਰ ਕਰਮੋ ਟਿਗ ਪਹੁੰਚੀ ਆ ਜਾਏ,
ਮੈਨੂੰ ਦਾਸੀ ਲੈ ਕੇ ਗਈ ਤੁਹਾਡੀ ਜਠਾਣੀ ਕਰਮੋ ਦੇ ਕੋਲ,
ਜਿਸਨੇ ਦੀਨ ਰਜਤਪਣ ਇੱਕ ਛਤ,
ਤੇ ਉਸ ਤੁਹਾਡੀ ਜੇਠਾਣੀ ਕਰਮੋ ਨੇ ਮੈਨੂੰ 100 ਰੁਪਈਆ ਦਿੱਤਾ,
ਇਹ ਸਿੱਖਿਆ ਤੇ ਇਹਾਂ ਪਠਾਏ,
ਤੇ ਨਾਲ ਇਹ ਸਿੱਖਿਆ ਦਿੱਤੀ ਵੀ ਆਹ ਲੈ 100 ਰੁਪਈਆ, ਤੇ ਤੂੰ ਜਿਹੜਾ ਕੰਮ ਤੈਨੂੰ ਅਸੀਂ ਕਹਿੰਦੇ ਹਾਂ ਉਹ ਕਰ ਦੇ।
ਸ਼੍ਰੀ ਅਰਜਨ ਨੰਦਨ ਕੋ ਹੱਥ ਕਰ,
ਕਿ ਮੇਰੇ ਦੇਵਰ ਗੁਰੂ ਅਰਜਨ ਦੇਵ ਦੇ ਘਰ ਪੁੱਤਰ ਜੰਮਿਆ ਹੈ ਉਹਨੂੰ ਮਾਰ ਦੇ, ਗੁਰੂ ਅਰਜਨ ਦੇਵ ਦੇ ਬੱਚੇ ਨੂੰ ਜ਼ਹਿਰ ਦੇ ਦੇ, ਅਤੇ 100 ਰੁਪਈਆ ਤਾਂ ਮੈਂ ਤੈਨੂੰ ਹੁਣ ਦਿੰਦੀ ਹਾਂ, ਬਾਕੀ ਸਾਰਾ ਖਰਚਾ ਤੇਰੀ ਜ਼ਿੰਦਗੀ ਸਾਰੀ ਮੈਂ ਤੈਨੂੰ ਦਿਆਂਗੀ। ਹਾਂਜੀ,
ਇਹ ਮੋਹ ਪਰ ਕੀਜ ਹੈ ਉਪਕਾਰ,
ਇਹ ਤੁਹਾਡੀ ਜਠਰਾਣੀ ਨੇ ਮਾਤਾ ਜੀ ਮੈਨੂੰ ਕਿਹਾ ਸੀ ਵੀ ਸਾਡੇ 'ਤੇ ਉਪਕਾਰ ਕਰ, 100 ਰੁਪਈਆ ਲੈ ਲੈ, ਬਾਕੀ ਸਾਰੇ ਸਾਰੀ ਉਮਰ ਦੇ ਤੇਰੇ ਸਾਰੇ ਖਰਚੇ ਅਸੀਂ ਕਰਾਂਗੇ, ਤੈਨੂੰ ਕੋਈ ਤੰਗੀ ਨਹੀਂ ਆਉਣ ਦਿਆਂਗੇ, ਇੱਕ ਵਾਰੀ ਹਰਗੋਬਿੰਦ ਨੂੰ ਮਾਰ ਦੇ ਜ਼ਹਿਰ ਦੇ ਕੇ।
ਸੋਭ ਲਹਿਰ ਨੇ ਪ੍ਰੇਰਨ ਕੀਨਸ।
ਸੋ ਮਾਤਾ ਗੰਗਾ ਜੀ ਨੂੰ ਉਹ ਦਾਈ ਦੀ ਰੂਹ ਦੱਸ ਰਹੀ ਹੈ, ਉਹ ਕਹਿ ਰਹੀ ਹੈ ਕਿ ਲੋਭ ਲਾਲਚ ਨੇ ਮੇਰੀ ਮੱਤ ਮਾਰ ਦਿੱਤੀ। ਲੋਭ ਲਹਿਰ ਅਤਿ ਨੀਝਰ ਬਾਜੈ ਕਾਇਆ ਡੂਬੈ ਕੇਸਵਾ। ਸਾਧ ਸੰਗਤ ਜੀ, ਜਦੋਂ ਬੰਦੇ ਦੇ ਅੰਦਰ ਲੋਭ ਦੀਆਂ ਲਹਿਰਾਂ ਪੈਦਾ ਹੁੰਦੀਆਂ ਨਾ, ਲੋਭ ਦੀਆਂ ਲਹਿਰਾਂ ਸਮੁੰਦਰ ਦੀਆਂ ਲਹਿਰਾਂ ਤੋਂ ਬਹੁਤ ਵੱਡੀਆਂ ਉੱਠਦੀਆਂ ਨੇ। ਆਹ ਕੰਮ ਕਰ ਲਈਏ, ਉਹ ਕਰ ਲਈਏ, ਇੱਦਾਂ ਕਰ ਲਈਏ, ਉੱਦਾਂ ਕਰ ਲਈਏ, ਫੈਕਟਰੀ ਖੋਲ੍ਹ ਲਈਏ, ਕੋਈ ਕੰਪਨੀ ਖੋਲ੍ਹ ਲਈਏ, ਆਪਾਂ ਬਸ ਬੰਦਾ ਫਿਰ ਗਾਂਹ ਦੀ ਗਾਂਹ, ਗਾਂਹ ਦੀ ਗਾਂਹ, ਪਲੈਨਿੰਗਾਂ, ਸਾਰੀ ਜ਼ਿੰਦਗੀ ਫਿਰ ਇਸੇ ਚੱਕਰ 'ਚ ਲੰਘ ਜਾਂਦੀ। ਲਾਲਚ ਦੀ ਲਹਿਰ ਬੜੀ ਮਾੜੀ ਹੈ। ਦਾਈ ਕਹਿੰਦੀ ਮੇਰੇ ਅੰਦਰ ਲੋਭ ਦੀ ਲਹਿਰ ਉੱਠੀ ਹੈ, 100 ਰੁਪਈਆ ਤਾਂ ਹੁਣ ਮਿਲ ਰਿਹਾ ਅਤੇ ਅੱਗੇ ਸਾਰੀ ਜ਼ਿੰਦਗੀ ਦੀਆਂ ਰੋਟੀਆਂ ਫ੍ਰੀ ਮਿਲਣੀਆਂ, ਕੋਈ ਕਮੀ ਨਹੀਂ ਰਹਿਣੀ ਇਹਨਾਂ ਦੇ ਕੋਲੋਂ, ਮੈਂ ਜੋ ਮਰਜ਼ੀ ਲਵਾਂਗੀ। ਲਾਲਚ ਵਿੱਚ ਆ ਗਈ ਮੈਂ। ਹਾਂਜੀ,
ਮੈਂ ਆਈ ਸੋ ਮਨੋਰਥ ਧਾਰ।
ਅਤੇ ਮਾਤਾ ਜੀ, ਮੈਂ ਪੈਸੇ ਦੇ ਲਾਲਚ ਵਿੱਚ ਆ ਕੇ ਤੁਹਾਡੇ ਪੁੱਤਰ ਨੂੰ ਮਾਰਨ ਦਾ ਮਨੋਰਥ ਲੈ ਕੇ ਆਈ।
ਕਪਟ ਬੇਸ ਤਰ ਬਾਲਕ ਨਾਸ਼ਨ।
ਕਪਟ ਵਾਲਾ ਇਹ ਮੈਂ ਦਾਈਆਂ ਵਾਲਾ ਭੇਸ ਬਣਾਇਆ, ਸੋਹਣੇ ਕੱਪੜੇ ਪਾਏ, ਸੋਹਣੇ ਗਹਿਣੇ ਪਾਏ, ਸੱਜ ਧੱਜ ਕੇ ਮੈਂ ਆਈ ਅਤੇ ਮੇਰੇ ਅੰਦਰ ਤਾਂ ਬਿਰਤੀ ਇਹ ਸੀ ਕਿ ਤੁਹਾਡੇ ਪੁੱਤਰ ਨੂੰ ਹਰਗੋਬਿੰਦ ਨੂੰ ਮਾਰ ਦੇਣਾ ਹੈ।
ਜ਼ਹਿਰ ਸਥਨ ਮੈਂ ਲੇਪ ਨਿਕਾਰ।
ਔਰ ਬੜਾ ਖਤਰਨਾਕ ਜ਼ਹਿਰ ਮੈਂ ਆਪਣੇ ਥਣਾਂ ਨੂੰ ਲਾ ਕੇ ਆਈ ਸੀ ਵੀ ਬੱਚਾ ਜਦੋਂ ਮੇਰਾ ਦੁੱਧ ਪੀਏਗਾ ਅਤੇ ਨਾਲ ਹੀ ਸੌਂ ਜਾਏਗਾ, ਨਾਲ ਹੀ ਖਤਮ ਹੋ ਜਾਏਗਾ। ਹਾਂਜੀ,
ਪ੍ਰਭ ਅਵਤਾਰ ਪੁੱਤਰ ਹੈ ਤੇਰੋ।
ਹੇ ਮਾਤਾ ਗੰਗਾ ਜੀ, ਤੁਹਾਡਾ ਪੁੱਤਰ ਪਰਮੇਸ਼ਰ ਦਾ ਅਵਤਾਰ ਹੈ, ਇਹ ਈਸ਼ਵਰੀ ਸ਼ਕਤੀ ਦਾ ਮਾਲਕ ਹੈ, ਇਹ ਕੋਈ ਆਮ ਬੱਚਾ ਨਹੀਂ ਹੈ, ਇਹ ਉਸ ਅਕਾਲ ਪੁਰਖ ਪਰਮੇਸ਼ਰ ਦੀਆਂ, ਵਾਹਿਗੁਰੂ ਦੀਆਂ ਮਹਾਨ ਸ਼ਕਤੀਆਂ ਲੈ ਕੇ ਆਇਆ ਹੈ, ਇਹ ਅਵਤਾਰੀ ਪੁਰਸ਼ ਹੈ। ਹਾਂਜੀ,
ਪਕਰ ਮਯੋਦਰ ਕੋ ਮੁਝ ਮਾਰ।
ਇਹਨੇ ਮੈਨੂੰ ਮੇਰੀ ਕਰਨੀ ਦਾ ਫਲ ਦਿੱਤਾ ਹੈ, ਮੈਂ ਇਹਨੂੰ ਜ਼ਹਿਰ ਦੇ ਕੇ ਮਾਰਨਾ ਸੀ, ਉਹ ਹੀ ਜ਼ਹਿਰ ਮੈਨੂੰ ਚੜ ਗਿਆ ਤੇ ਮੇਰੀ ਮੌਤ ਹੋ ਗਈ ਹੈ। ਹਾਂਜੀ,
ਬਬ ਮੈਂ ਰੂਪ ਗੰਧਰਵੀ ਪਾਇਓ।
ਪਰ ਮਾਤਾ ਜੀ, ਮੇਰਾ ਜਿਹੜਾ ਪਿਛਲਾ ਜਨਮ ਸੀ ਗੰਧਰਵੀ ਦਾ, ਉਹ ਮੈਨੂੰ ਫਿਰ ਮਿਲ ਗਿਆ ਹੈ, ਹੁਣ ਮੈਂ ਗੰਧਰਵੀ ਬਣ ਗਈ ਹਾਂ, ਮੇਰਾ ਰੂਪ ਉਹੀ ਹੋ ਗਿਆ, ਮੇਰੇ ਗੁਣ ਵੀ ਉਹ ਆ ਗਏ ਨੇ, ਮੈਨੂੰ ਯਾਦ ਵੀ ਆ ਗਈ ਹੈ। ਇਹ ਤੁਹਾਡੇ ਪੁੱਤਰ ਪਰਮੇਸ਼ਰ ਦਾ ਅਵਤਾਰ ਹਨ, ਗੁਰੂ ਹਰਗੋਬਿੰਦ ਸਾਹਿਬ ਜੀ, ਇਹਨਾਂ ਨੇ ਮੇਰੀ ਮੁਕਤੀ ਕਰ ਦਿੱਤੀ ਹੈ।
ਜਾਤ ਸਵਰਗ ਕੋ ਨਮੋ ਹਮਾਰ।
ਲਓ ਮਾਤਾ ਜੀ, ਮੈਂ ਆਪਣੇ ਸਵਰਗਾਂ ਨੂੰ ਜਾ ਰਹੀ ਹਾਂ, ਇੰਦਰ ਦੀ ਸਭਾ ਵਿੱਚ ਜਿੱਥੋਂ ਮੈਂ ਆਈ ਸੀ ਵਾਪਸ ਉੱਥੇ ਚੱਲੀ ਹਾਂ, ਅਤੇ ਮੇਰੀ ਨਮਸਕਾਰ ਮਾਤਾ ਜੀ ਤੁਹਾਡੇ ਚਰਨਾਂ 'ਤੇ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਤੇ, ਸਤਿਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਤੇ ਮੇਰੀ ਨਮਸਕਾਰ ਹੈ। ਹਾਂਜੀ,
ਸ਼ਤਰਤ ਮਾਰੋ ਪ੍ਰਿਥਿਆ ਜਾਨਹੋ।
ਇਹ ਮਾਤਾ ਜੀ, ਇੱਕ ਗੱਲ ਮੈਂ ਜਾਂਦਿਆਂ ਜਾਂਦਿਆਂ ਤੁਹਾਨੂੰ ਦੱਸ ਜਾਵਾਂ, ਤੁਹਾਡਾ ਜੇਠ ਹੀ ਤੁਹਾਡਾ ਵੈਰੀ ਹੈ, ਸਭ ਤੋਂ ਵੱਡਾ ਦੁਸ਼ਮਣ ਹੈ ਤੁਹਾਡਾ। ਹਾਂਜੀ,
ਕਰਹਿ ਬੈਰ ਸਗਰੋ ਪਰਿਵਾਰ।
ਉਹ ਅਤੇ ਉਹਦੀ ਪਤਨੀ ਤੁਹਾਡੇ ਪਰਿਵਾਰ ਨਾਲ ਵੈਰ ਕਰਦੇ ਹਨ, ਈਰਖਾ ਰੱਖਦੇ ਹਨ, ਤੁਹਾਨੂੰ ਮਰਵਾਉਣਾ ਚਾਹੁੰਦੇ ਹਨ, ਤੁਹਾਡੇ ਪੁੱਤਰ ਨੂੰ ਵੀ ਮਰਵਾਉਣਾ ਚਾਹੁੰਦੇ ਹਨ, ਉਹ ਤੁਹਾਡੀਆਂ ਖੁਸ਼ੀਆਂ ਵੇਖ ਕੇ ਰਾਜ਼ੀ ਨਹੀਂ ਹਨ। ਹਾਂਜੀ,
ਰਹੋ ਸੁਚੇਤ ਨਾ ਕਰੋ ਭਰੋਸਾ।
ਅੱਗੇ ਨੂੰ ਮਾਤਾ ਜੀ ਪਿਰਥੀਏ ਤੋਂ ਸੁਚੇਤ ਰਿਹਾ ਜੇ, ਕਿਸੇ 'ਤੇ ਭਰੋਸਾ ਨਾ ਕਰਿਆ ਜੇ। ਅੱਜ ਤੁਸੀਂ ਜਿਵੇਂ ਭਰੋਸਾ ਕਰਕੇ ਮੈਨੂੰ ਬਾਲਕ ਦਿੱਤਾ, ਮੈਂ ਤਾਂ ਮਾਰਨ ਆਈ ਸੀ, ਇਹ ਤੁਹਾਡਾ ਬਾਲਕ ਹੀ ਰੱਬੀ ਤਾਕਤਾਂ ਦਾ ਮਾਲਕ ਹੈ, ਇਹਦੇ 'ਤੇ ਮੇਰਾ ਵੱਸ ਨਹੀਂ ਚੱਲਿਆ, ਜੇ ਕੋਈ ਹੋਰ ਹੁੰਦਾ ਤਾਂ ਮੈਂ ਮਾਰ ਦਿੰਦੀ। ਸੋ ਇਹ ਤੁਸੀਂ ਜਾਣ ਲਓ ਵੀ ਤੁਹਾਡਾ ਜੇਠ ਪ੍ਰਿਥੀ ਚੰਦ, ਉਹ ਤੁਹਾਡਾ ਜਾਨੀ ਦੁਸ਼ਮਣ ਹੈ।
ਜਿਉਂ ਜਿਉਂ ਠਨ ਹੈ ਗੋ ਉਪਕਾਰ।
ਜਿਵੇਂ ਜਿਵੇਂ ਅੱਗੇ ਸਮਾਂ ਆਵੇਗਾ, ਤੁਹਾਡਾ ਜੇਠ ਪ੍ਰਿਥੀ ਚੰਦ ਬੜੇ ਅਪਕਾਰ ਕਰੇਗਾ। ਅਪਕਾਰ ਅਤੇ ਉਪਕਾਰ ਦੋ ਚੀਜ਼ਾਂ ਹੁੰਦੀਆਂ ਨੇ, ਉਪਕਾਰ ਦਾ ਹੁੰਦਾ ਭਲਾ ਅਤੇ ਅਪਕਾਰ ਹੁੰਦਾ ਬੁਰਾ। ਉਹ ਬੁਰਾ ਕਰੇਗਾ, ਉਹ ਨੁਕਸਾਨ ਕਰੇਗਾ। ਹਾਂਜੀ,
ਇਮ ਕਹਿ ਗਮਨ ਕੀਨ ਨਿਜ ਕਰ ਕੋ।
ਇਸ ਤਰ੍ਹਾਂ ਕਹਿ ਕੇ ਸਾਧ ਸੰਗਤ ਜੀ ਉਹ ਗੰਧਰਵੀ ਸਵਰਗਾਂ ਨੂੰ ਆਪਣੇ ਦੇਸ਼ ਚਲੀ ਗਈ, ਜਿੱਥੋਂ ਆਈ ਸੀ ਉਹਦੀ ਆਤਮਾ ਵਾਪਸ ਉੱਥੇ। ਉਹਦਾ ਭਲਾ ਹੋ ਗਿਆ, ਉਹਦਾ ਉਧਾਰ ਕਰਤਾ ਮਹਾਰਾਜ 6ਵੇਂ ਪਾਤਸ਼ਾਹ ਨੇ।
ਪ੍ਰਸੰਨ ਹੋਇਆ ਹਿਰਦੇ ਮੁਜਾਰ,
ਉਹ ਖੁਸ਼ ਹੋ ਕੇ ਗਈ ਵੀ ਮੇਰੀ ਮੁਕਤੀ ਹੋ ਗਈ ਹੈ, ਮੇਰਾ ਜਨਮ ਮਰਨ ਕੱਟਿਆ ਗਿਆ। ਸੰਸਾਰ 'ਤੇ ਆਈ ਸੀ, ਆਪਣੇ ਗੁਰੂ ਦੀ ਬੇਅਦਬੀ ਦਾ ਸਰਾਪ ਲੱਗਾ ਸੀ, ਮਨੁੱਖੀ ਜਨਮ ਮਿਲਿਆ ਸੀ, ਦਾਈਪੁਣਾ ਕਰਕੇ ਗੁਜ਼ਾਰਾ ਕਰਦੀ ਸੀ। ਅੱਜ ਉਸ ਜਨਮ ਮਰਨ ਦੇ ਚੱਕਰ ਤੋਂ ਖਹਿੜਾ ਛੁੱਟ ਗਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਮੌਤ ਹੋਈ, ਮੁਕਤੀ ਪਾ ਕੇ ਵਾਪਸ ਦੇਵ ਲੋਕ ਨੂੰ ਚਲੀ ਗਈ।
ਉਜਾਰ ਵਿਖਿਆ ਤਰੇ ਬ੍ਰਿੰਦ ਮਿਲੀ ਤਬ,
ਇੱਧਰ ਮਾਤਾ ਗੰਗਾ ਜੀ ਦੇ ਵਿਹੜੇ ਵਿੱਚ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਇਹ ਸਾਰਾ ਕੌਤਕ ਆਪਣੀਆਂ ਅੱਖਾਂ ਨਾਲ ਦੇਖ ਕੇ ਬੜੀਆਂ ਭੈਭੀਤ ਹੋਈਆਂ ਖੜੀਆਂ ਸਨ, ਬੜੀਆਂ ਹੈਰਾਨ ਪਰੇਸ਼ਾਨ ਸਨ। ਇੱਕਦਮ ਕੀ ਭਾਣਾ ਵਰਤਿਆ, ਕਿੰਨੇ ਹੱਸਦੇ ਖੇਡਦੇ ਖੜ੍ਹੇ ਸਾਂ, ਇਹ ਜਨਾਨੀ ਆਈ ਆ ਕੇ ਕੀ ਭਾਣਾ ਵਰਤਾਉਣ ਲੱਗੀ ਸੀ। ਇਹ ਤਾਂ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਚਾ ਲਿਆ, ਨਹੀਂ ਤਾਂ ਇਹ ਤਾਂ ਮਾਰਨ ਆਈ ਸੀ। ਸਾਰੀਆਂ ਬੀਬੀਆਂ ਇੱਦਾਂ ਦੀਆਂ ਗੱਲਾਂ ਕਰਦੀਆਂ ਹਨ।
ਸੁਣ ਸਭ ਭੇਵ ਰਹੀ ਬਿਸਮਾਏ,
ਇਹ ਭੇਦ ਉਸ ਗੰਧਰਵੀ ਦੇ ਮੂੰਹ ਤੋਂ, ਉਸ ਦਾਈ ਦੇ ਮੂੰਹ ਤੋਂ ਹੀ ਸੁਣ ਕੇ ਸਭ ਹੈਰਾਨ ਹੀ ਹੋ ਗਈਆਂ ਵੀ ਹੈ ਇੱਦਾਂ ਵੀ ਹੁੰਦਾ। ਇਹ ਕੋਈ ਬੜਾ ਅਨੋਖਾ ਹੀ ਕੰਮ ਸੀਗਾ ਜਿਹੜਾ ਸਮਝ ਤੋਂ ਬਾਹਰ ਸੀ। ਗੁਰੂ ਦੀਆਂ ਗੱਲਾਂ ਗੁਰੂ ਹੀ ਜਾਣਦਾ। ਸਤਸੰਗ ਜੀ, ਅਸੀਂ ਤਾਂ ਬੜੀ ਛੋਟੀ ਬੁੱਧੀ ਵਾਲੇ ਹਾਂ, ਆਹ ਬ੍ਰਹਿਮੰਡ ਬਹੁਤ ਵੱਡਾ ਹੈ ਅਤੇ ਇਹਦੇ ਵਿੱਚ ਕੀ ਕੁਝ ਹੋ ਰਿਹਾ ਕੋਈ ਨਹੀਂ ਜਾਣ ਸਕਦਾ, ਗੁਰੂ ਜਾਣਦਾ। ਹਾਂਜੀ,
ਧਿਕ ਧਿਕ ਕਰਮੋ ਕੀਨ ਕੋ ਕਰਮੋ,
ਸਾਰੀਆਂ ਮਾਈਆਂ ਕਹਿੰਦੀਆਂ ਨੇ ਲਾਹਨਤ ਹੈ ਕਰਮੋ ਨੂੰ, ਤ੍ਰਿਗ ਧਿਗ ਕਰਮੋ ਨੂੰ, ਜਿਹਨੇ ਐਸਾ ਕੁਕਰਮ ਕੀਤਾ। ਕੋਈ ਦੁਸ਼ਮਣ ਦੇ ਬੱਚੇ ਨੂੰ ਵੀ ਨਹੀਂ ਮਾਰਦਾ, ਬੱਚਾ ਤਾਂ ਕੋਈ ਹੋਵੇ ਉਹਨੂੰ ਕੋਈ ਨਹੀਂ ਮਾਰਦਾ। ਆਪਣੇ ਦਿਓਰ ਦੇ ਪੁੱਤਰ ਨੂੰ ਮਾਰਨਾ, ਆਪਣੇ ਭਤੀਜੇ ਦੇ ਪੁੱਤਰ 'ਚ ਕੀ ਫਰਕ ਹੁੰਦਾ ਜੇ ਦੇਖਿਆ ਜਾਵੇ? ਜੈਸਾ ਭਤੀਜਾ ਜੈਸਾ ਪੁੱਤਰ। ਪਰ ਉਹ ਪ੍ਰਿਥੀ ਚੰਦ ਅਤੇ ਉਹਦੀ ਘਰਵਾਲੀ ਕਿੰਨੇ ਨੀਚ ਹਨ ਕਿ ਆਪਣੇ ਹੀ ਭਤੀਜੇ ਨੂੰ ਮਾਰਨ ਲਈ ਦਾਈ ਨੂੰ ਜ਼ਹਿਰ ਦੇ ਕੇ ਭੇਜਿਆ ਹੈ। ਹਾਂਜੀ,
ਹਤੇ ਬਾਲ ਕਿਆ ਕਰਮੋ ਆਏ,
ਤੇ ਬੱਚੇ ਨੂੰ ਮਾਰ ਕੇ, ਹਤੇ ਬਾਲ, ਬਾਲਕ ਨੂੰ ਹੱਥ ਕੇ, ਕਿਆ ਕਰਮੋ ਆਏ, ਇਹਦੇ ਘਰ 'ਚ ਕੀ, ਹੱਥ 'ਚ ਕੀ ਆਉਣਾ ਸੀ, ਕੀ ਮਿਲ ਜਾਣਾ ਸੀ ਇਹਨਾਂ ਨੂੰ? ਮੂੰਹ ਕਾਲਾ ਕਰਵਾ ਲਿਆ। ਗੁਰੂ ਸਾਹਿਬ ਜੀ ਦੇ ਤਾਂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਂ ਗੁਰੂ ਨਾਨਕ ਦੇਵ ਰਾਖੇ ਹਨ, ਪ੍ਰਭ ਬਾਲਕ ਆਪੇ ਰਾਖੇ, ਮਹਾਰਾਜ ਆਪ ਰਾਖੇ ਹਨ, ਸਤਿਗੁਰੂ ਆਪਣੇ ਬਾਲਕ ਆਪ ਰੱਖੇ ਹਨ। ਪਾਰ ਬ੍ਰਹਮ ਗੁਰਦੇਵ, ਸੁਖ ਸ਼ਾਂਤ ਸਹਿਜ ਆਨੰਦ ਪਏ, ਪੂਰਨ ਪਈ ਸੇਵ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕਾਲ ਪੁਰਖ ਆਪ ਕਰਦੇ ਸਨ। ਹਾਂਜੀ,
ਪਰਾਲਬਧ ਪਰ ਨਿਸ਼ਚੈ ਨਾਹਿਨ,
ਪਰਾਲਬਧ ਪਰ ਨਿਸ਼ਚੈ ਨਾਹਿਨ। ਦੇਖੋ, ਕਰਮੋ ਨੂੰ ਤੇ ਪ੍ਰਿਥੀ ਚੰਦ ਨੂੰ ਆਪਣੇ ਕਰਮਾਂ ਉੱਤੇ ਭਰੋਸਾ ਹੀ ਕੋਈ ਨਹੀਂ। ਸਾਧ ਸੰਗਤ ਜੀ, ਸਾਨੂੰ ਆਪਣੇ ਕਰਮਾਂ 'ਤੇ ਵਿਸ਼ਵਾਸ ਕਰਨਾ ਚਾਹੀਦਾ। ਜੋ ਸਾਡੇ ਕਰਮਾਂ 'ਚ ਲਿਖਿਆ ਸਾਨੂੰ ਮਿਲ ਜਾਣਾ, ਉਹ ਲਿਖਿਆ ਹੋਇਆ, ਉਹ ਨਹੀਂ ਕੋਈ ਟਾਲ ਸਕਦਾ, ਉਹ ਮੱਥੇ 'ਤੇ ਲਿਖਿਆ ਹੋਇਆ। ਲੱਖਾਂ ਯਤਨ ਕਰ ਲਈਏ, ਉਹ ਬਦਲ ਨਹੀਂ ਸਕਦੇ ਅਸੀਂ। ਲੇਖ ਨਾ ਮਿਟਈ ਹੇ ਸਖੀ, ਜੋ ਲਿਖਿਆ ਕਰਤਾ। ਜੇ ਗੁਰਤਾ ਗੱਦੀ ਮਿਲਣੀ ਹੁੰਦੀ ਤਾਂ ਮਿਲ ਜਾਣੀ ਸੀ, ਜੇ ਨਹੀਂ ਮਿਲੀ ਤਾਂ ਇਹਦਾ ਮਤਲਬ ਕਰਮਾਂ 'ਚ ਨਹੀਂ ਲਿਖੀ ਹੋਈ। ਅਤੇ ਪਰ ਕਰਮ ਨੂੰ ਅਤੇ ਉਹਦੇ ਪਤੀ ਨੂੰ ਇਸ ਗੱਲ 'ਤੇ ਵਿਸ਼ਵਾਸ ਨਹੀਂ। ਉਹ ਕਹਿੰਦੇ ਅਸੀਂ ਲੈ ਲਵਾਂਗੇ, ਆਪੇ ਲੈ ਲਵਾਂਗੇ, ਅਸੀਂ ਗੁਰੂ ਅਰਜਨ ਦੇਵ ਦੇ ਬੱਚੇ ਨੂੰ ਮਰਵਾ ਦਿਆਂਗੇ, ਗੁਰੂ ਅਰਜਨ ਦੇਵ ਨੂੰ ਮਰਵਾ ਦਿਆਂਗੇ, ਅਤੇ ਬਸ ਗੱਦੀ ਦੇ ਮਾਲਕ ਅਸੀਂ ਬਣ ਜਾਂਗੇ। ਇਹ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਗਲਤ ਹੈ। ਇਹ ਧਾਰਮਿਕ ਲੋਕਾਂ ਦਾ ਵਿਸ਼ਵਾਸ ਨਹੀਂ। ਧਾਰਮਿਕ ਬੰਦੇ ਕਦੀ ਇੱਦਾਂ ਨਹੀਂ ਸੋਚਦੇ ਵੀ ਅਸੀਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਉਹ ਕਹਿੰਦੇ ਜੋ ਵਾਹਿਗੁਰੂ ਕਰੇਗਾ ਹੋਵੇਗਾ। ਜੇ ਵਾਹਿਗੁਰੂ ਨੇ ਸਾਡੇ ਕਰਮਾਂ 'ਚ ਲਿਖਿਆ ਸਾਨੂੰ ਮਿਲ ਜਾਣੀ ਚੀਜ਼, ਉਹ ਨਹੀਂ ਕੋਈ ਖੋ ਸਕਦਾ। ਅਤੇ ਜੇ ਵਾਹਿਗੁਰੂ ਨੇ ਸਾਡੇ ਕਰਮਾਂ 'ਚ ਨਹੀਂ ਲਿਖੀ, ਜਿੰਨੀਆਂ ਮਰਜ਼ੀ ਛਾਲਾਂ ਮਾਰ ਲਓ ਪੁੱਠੀਆਂ ਸਿੱਧੀਆਂ। ਆਸਾ ਦੀ ਵਾਰ 'ਚ ਰੋਜ਼ ਪੜ੍ਹਦਿਆਂ ਸਭ ਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋਹੋਏ, ਅੱਗੇ ਜਾਤ ਨ ਜੋਰ ਹੈ, ਅੱਗੇ ਜੀਓ ਨਵੇਂ। ਵਾਹਿਗੁਰੂ ਦੇ ਦਰਬਾਰ ਦੇ ਵਿੱਚ ਇਹ ਵਰਤਾਰਾ ਵਰਤਦਾ ਵੀ ਜੋ ਉਹਨੇ ਕਰ ਦਿੱਤਾ ਉਹ ਹੋ ਰਿਹਾ। ਬੰਦਾ ਜਿੰਨੀਆਂ ਮਰਜ਼ੀ ਛਾਲਾਂ ਮਾਰੇ ਕੁਛ ਨਹੀਂ ਹੋ ਸਕਦਾ। ਹਾਂਜੀ,
ਪਾਪ ਮਤੀ ਔਰ ਮਹਿ ਪ੍ਰਗਟਾਏ,
ਹਾਂ ਪਾਪ ਮਤੀ ਇਹ ਕਰਮ ਉਹਨੇ ਆਪਣੀ ਪਾਪ ਮਤੀ ਪ੍ਰਗਟ ਕਰ ਦਿੱਤੀ, ਜੋ ਅੰਦਰ ਪਾਪ ਸੀ ਉਹ ਜ਼ਾਹਰ ਕਰ ਦਿੱਤਾ। ਉਹੋ ਜਿਹਾ ਹੀ ਪ੍ਰਿਥੀ ਚੰਦ, ਉਹੋ ਜਿਹੀ ਕਰਮ, ਦੋਵੇਂ ਹੀ ਪਾਪ ਬਿਰਤੀ ਵਾਲੇ ਹਨ। ਹਾਂਜੀ,
ਪਰਮੇਸ਼ਰ ਜਿਨ ਕੇਰ ਸਹਾਈ,
ਜਿਨ੍ਹਾਂ ਦਾ ਸਹਾਈ ਪਰਮੇਸ਼ਰ ਵਾਹਿਗੁਰੂ ਆਪ ਹੈ। ਹਾਂਜੀ,
ਬੰਕ ਰੋਮ ਕੋ ਕਰ ਨਾ ਸਕਾਏ,
ਉਹਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕਦਾ ਕੋਈ, ਉਹਨੂੰ ਕੌਣ ਮਾਰ ਸਕਦਾ ਜਿਹਨੂੰ ਮਾਰੇ ਅਕਾਲ ਪੁਰਖ ਦੀ ਰਕਸ਼ਾ ਹੋਵੇ। ਹਾਂਜੀ,
ਲੱਗਿਓ ਕਲੰਕ ਕੁਲੀ ਅਕਲੰਕ ਜੋ,
ਸੋ ਕਰਮੋ ਨੂੰ ਤੇ ਪ੍ਰਿਥੀਏ ਨੂੰ ਕਲੰਕ ਲੱਗ ਗਿਆ, ਬਹੁਤ ਵੱਡਾ ਕਲੰਕ, ਬਾਲ ਹੱਤਿਆ ਕਰਨ ਦਾ ਦੋਸ਼ ਮੱਥੇ ਤੇ ਲੱਗ ਗਿਆ ਹੈ। ਹਾਂਜੀ,
ਮਤਸਰ ਪਾਵਤ ਜਰਤ ਮਹਾਨ,
ਤੋ ਇਹ ਈਰਖਾ ਦੀ ਅੱਗ ਵਿੱਚ ਸੜ ਰਹੇ ਨੇ, ਇਹਨਾਂ ਦੇ ਅੰਦਰ ਬੜੀ ਦਵੈਸ਼ ਹੈ, ਸਾਰੀ ਉਮਰ ਸੜਦੇ ਰਹਿਣ। ਈਰਖਾਲੂ ਬੰਦਾ ਸਾਧ ਸੰਗਤ ਜੀ ਇਸ ਦੁਨੀਆਂ ਦਾ ਸਭ ਤੋਂ ਜ਼ਿਆਦਾ ਦੁਖੀ ਹੁੰਦਾ, ਈਰਖਾਲੂ, ਦੂਜੇ ਨਾਲ ਈਰਖਾ ਕਰਨ ਵਾਲਾ, ਜਿਹੜਾ ਦੂਜੇ ਨੂੰ ਵੇਖ ਕੇ ਸੜਦਾ ਹੈ, ਉਹ ਬੰਦਾ ਸਭ ਤੋਂ ਜ਼ਿਆਦਾ ਦੁਖੀ। ਉਹਨੂੰ ਕਿਸੇ ਬਾਹਰ ਨੂੰ ਸਾੜਨ ਦੀ ਲੋੜ ਨਹੀਂ, ਉਹਦੇ ਅੰਦਰ ਅੱਗ ਉਹਨੂੰ ਸਾੜਦੀ ਸਾੜਦੀ ਸਾੜ ਦਿੰਦੀ। ਹਾਂਡੀ ਉਬਲਦੀ ਹੈ, ਕਹਿੰਦੇ ਆਪਣੇ ਹੀ ਕੰਢੇ ਸਾੜਦੀ ਹੈ, ਉਹ ਗੱਲ ਹੈ, ਇਹ ਆਪਣਾ ਆਪ ਹੀ ਸਾੜਦੇ ਹੈ। ਹਾਂਜੀ,
ਬੜੇ ਭਾਗ ਇਨਕੇ ਸਭ ਰੀਤੀ,
ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ, ਸੰਗਤਾਂ ਕਹਿੰਦੀਆਂ ਇਹਨਾਂ ਦੇ ਵੱਡੇ ਭਾਗ ਹਨ। ਹਾਂਜੀ,
ਪਿਤਾ ਪ੍ਰੇਮ ਤੇ ਗੁਰਤਾ ਦਾਨ,
ਗੁਰੂ ਰਾਮਦਾਸ ਪਿਤਾ ਜੀ ਨੇ ਪ੍ਰੇਮ ਨਾਲ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਇਹ ਕੋਈ ਖੋ ਥੋੜਾ ਸਕਦਾ, ਇਹ ਦਾਤ ਇਲਾਹੀ ਹੈ, ਇਹ ਬਖਸ਼ਿਸ਼ ਅਕਾਲ ਪੁਰਖ ਦੀ ਹੈ। ਹਾਂਜੀ,
ਉੱਤਮ ਕਰਮ ਕਰਤ ਹੈ ਨਿਸ ਦਿਨ,
ਇਹ ਉੱਤਮ ਕਰਮ ਜਿਹੜੇ ਹਨ ਇਹ ਕਿਸੇ ਤਰ੍ਹਾਂ ਖੋਏ ਨਹੀਂ ਜਾ ਸਕਦੇ, ਇਹ ਬਖਸ਼ਿਸ਼ ਵਾਹਿਗੁਰੂ ਨੇ ਇਹਨਾਂ ਨੂੰ ਦਿੱਤੀ ਹੈ, ਉੱਤਮ ਕਰਮ ਕਰਦੇ ਹਨ। ਹਾਂਜੀ,
ਸਤਨਾਮ ਕੋ ਸਿਮਰਨ ਠਾਨ,
ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਚਹੁ ਕੋਦ ਤੇ ਸਮਪਯੋਦ ਕੇ,
ਹਾਂ, ਇਹਨਾਂ ਦੇ ਕੋਲ ਚਾਰੇ ਪਾਸਿਆਂ ਤੋਂ
ਪਾਏ ਪ੍ਰਮੋਦ ਦੇਤ ਤਨ ਆਨ,
ਸੰਗਤਾਂ ਆ ਕੇ ਭੇਟਾਵਾਂ ਦਿੰਦੀਆਂ ਨੇ, ਬੱਦਲ ਦੀ ਤਰ੍ਹਾਂ ਮਾਇਆ ਗੁਰੂ ਘਰ 'ਚ ਵਸਦੀ ਹੈ, ਅਤੇ ਗੁਰੂ ਸਾਹਿਬ ਉਹਨੂੰ ਮਾਇਆ ਨੂੰ ਪਰਉਪਕਾਰ ਦੇ ਕੰਮਾਂ 'ਤੇ ਲਾਈ ਜਾਂਦੇ ਨੇ। ਸੋ ਪਰਮੇਸ਼ੁਰ ਦਾ ਹੀ ਇਹ ਦਾਤਾਂ ਨਾਲ ਕਿਸੇ ਦਾ ਜ਼ੋਰ ਨਹੀਂ ਹੈ। ਇੱਦਾਂ ਸਾਧ ਸੰਗਤ ਜੀ ਇਹ ਬਚਨ ਚੱਲੇ, ਸਾਰੇ ਪਿੰਡ 'ਚ ਖਬਰ ਪਹੁੰਚ ਗਈ, ਅਤੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਸ਼ੁਕਰਾਨੇ ਵਿੱਚ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਿਆ ਜਨ ਕਾ ਪ੍ਰਤਾਪ, ਇਹ ਪੰਜਵੇਂ ਪਾਤਸ਼ਾਹ ਨੇ ਉਹ ਸ਼ਬਦ ਉਚਾਰਨ ਕੀਤਾ ਸੀ ਜਦੋਂ ਦਾਈ ਮਰੀ ਸੀ, ਅਤੇ ਉਸ ਤੋਂ ਅੱਗੇ ਹੋਰ ਕੀ ਕੁਝ ਹੋਇਆ, ਛੇਵੇਂ ਪਾਤਸ਼ਾਹ ਦੇ ਬਾਲ ਲੀਲਾ ਦੇ ਕੌਤਕ, ਉਹਨਾਂ ਨੂੰ ਮਾਰਨ ਵਾਸਤੇ ਪ੍ਰਿਥੀ ਦੀਆਂ ਸਾਜ਼ਿਸ਼ਾਂ, ਇਹ ਸਾਰੀ ਕਥਾ ਹੁਣ ਅੱਗੇ ਚੱਲਣੀ ਹੈ। ਪਰ ਇੱਕ ਹਫ਼ਤੇ ਵਾਸਤੇ ਇਹ ਕਥਾ ਦਾਸ ਹਾਜ਼ਰੀ ਨਹੀਂ ਭਰ ਸਕੇਗਾ, ਬਾਹਰ ਜਾਣਾ ਹੈ। ਅਗਲੇ ਹਫ਼ਤੇ ਤੋਂ, ਸੋਮਵਾਰ ਤੋਂ, ਜਿਹੜਾ ਅਗਲਾ ਸੋਮਵਾਰ ਆਵੇਗਾ, ਉਸ ਤੋਂ ਫਿਰ ਇਹ ਕਥਾ ਨੂੰ ਇੱਥੋਂ ਹੀ ਸ਼ੁਰੂ ਕਰ ਲਵਾਂਗੇ। ਸੋ ਵਿਚਕਾਰ 5-6 ਦਿਨਾਂ ਵਾਸਤੇ, ਹਫ਼ਤੇ ਵਾਸਤੇ ਆਪ ਜੀ ਗੁਰਬਾਣੀ ਦਾ ਕੀਰਤਨ ਸਰਵਣ ਕਰੋਗੇ, ਜਾਂ ਜਿਵੇਂ ਵੀ ਪ੍ਰਬੰਧਕ ਸਾਹਿਬਾਨ ਸੇਵਾ ਲਾਣਗੇ ਗੁਰਮੁਖਾਂ ਦੀ, ਉਹ ਕਥਾ ਦਾ ਜਾਂ ਕੀਰਤਨ ਦਾ ਪ੍ਰਬੰਧ ਚੱਲੇਗਾ। ਦਾਸ ਖਿਮਾ ਦਾ ਜਾਚਕ ਹੈ ਜੀ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ, ਅੰਧ ਗੁਪ ਮਹਾਭਿਆਨ, ਨਾਨਕ ਪਾਰ ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।